ਆਟਿਜ਼ਮ ਕੀ ਹੈ, ਆਟਿਜ਼ਮ ਤੋਂ ਜਿਹੜੇ ਬੱਚੇ ਪੀੜਤ ਹੁੰਦੇ ਨੇ ਉਹਦੇ ਪਿੱਛੇ ਕੀ ਕਾਰਨ ਹੁੰਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੀ ਦੇਖ ਰੇਖ ਲਈ ਕੀ ਕੀਤਾ ਜਾ ਸਕਦਾ ਹੈ, ਆਟਿਜ਼ਮ ਡਾਇਗਨੋਸ ਕਿਵੇਂ ਕੀਤਾ ਜਾਂਦਾ ਹੈ ਅਤੇ ਜਿਹੜੇ ਬੱਚਿਆਂ ਨੂੰ ਆਟਿਜ਼ਮ ਹੋ ਜਾਂਦਾ ਹੈ ਉਹਨਾਂ ਦੇ ਟ੍ਰੀਟਮੈਂਟ ਲਈ ਕੀ ਕੀ ਸੁਵਿਧਾ ਅਵੇਲੇਬਲ ਹਨ। ਡਾਕਟਰ ਸਾਹਿਬ ਜਿਹੜੇ ਡਾਕਟਰ ਬਲਵਿੰਦਰ ਸਿੰਘ ਗਿੱਲ ਰਿਚਮੰਡ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਸਰੀ ਵੀ ਆਉਂਦੇ ਨੇ ਔਰ ਉਹ ਅੱਜ ਸਾਡੇ ਨਾਲ ਗੱਲਬਾਤ ਕਰਨਗੇ। ਉਹਨਾਂ ਦੀ ਐਕਸਪਰਟੀਜ਼ ਇਸ ਦੇ ਵਿੱਚ ਹੀ ਹੈ ਔਰ ਉਹ ਆਪਣੀ ਪ੍ਰੈਕਟਿਸ ਦਾ ਬਹੁਤ ਵੱਡਾ ਹਿੱਸਾ ਅਤੇ ਲੰਬਾ ਸਮੇਂ ਤੋਂ ਆਟਿਜ਼ਮ ਦੇ ਨਾਲ ਹੀ ਡੀਲ ਕਰ ਰਹੇ ਨੇ। ਡਾਕਟਰ ਸਾਹਿਬ ਜੀ, ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ।
ਥੈਂਕ ਯੂ ਸਾਹਿਬ ਤੁਹਾਡੇ ਇਨਵੀਟੇਸ਼ਨ ਦਾ।
ਡਾਕਟਰ ਸਾਹਿਬ, ਆਟਿਜ਼ਮ ਹੈ ਕੀ, ਆਟਿਜ਼ਮ ਹੁੰਦਾ ਕਿਵੇਂ ਆ?
ਹਾਂਜੀ, ਆਟਿਜ਼ਮ ਇੱਕ ਬਹੁਤ ਹੀ ਗੁੰਝਲਦਾਰ ਰੋਗ ਹੈ। ਇਹਦਾ ਵਿਕਾਸ ਜਿਹੜਾ ਹੈ ਇਹ ਬੱਚੇ ਦੇ ਵਿਕਾਸ ਦੇ ਵਿੱਚ ਦੇਰੀ ਦਾ ਕਾਰਨ ਬਣ ਜਾਂਦਾ ਹੈ। ਇਹਦੇ ਵਿੱਚ ਇਹ ਲੱਗਦਾ ਹੈ ਕਿ ਆਟਿਜ਼ਮ ਆਮ ਤੌਰ 'ਤੇ ਬੱਚੇ ਦੇ ਦਿਮਾਗ ਦੇ ਵਿੱਚ ਜਾਂ ਤਾਂ ਜਨਮ ਤੋਂ ਪਹਿਲਾਂ, ਜਨਮ ਦੌਰਾਨ ਜਾਂ ਜਨਮ ਤੋਂ ਬਾਅਦ ਜੜ ਫੜ ਲੈਂਦਾ ਹੈ। ਸੋ ਉਸ ਦੇ ਨਾਲ ਬੱਚੇ ਦੇ ਤਿੰਨ ਜਿਹੜੇ ਡਿਵੈਲਪਮੈਂਟ ਜਾਂ ਉਹਨਾਂ ਦੇ ਇਸ ਕੰਡੀਸ਼ਨ ਦੇ ਲੱਛਣ ਹੈਗੇ ਆ। ਪਹਿਲਾ ਹੈਗਾ ਜਿਹਨੂੰ ਅਸੀਂ ਸਪੀਚ ਐਂਡ ਲੈਂਗੁਏਜ ਡਿਲੇ ਕਹਿੰਦੇ ਹਾਂ, ਜਿਵੇਂ ਬੋਲ ਅਤੇ ਬੋਲੀ ਦੇ ਵਿੱਚ ਦੇਰੀ। ਦੂਜਾ ਹੈਗਾ ਜਿਹਨੂੰ ਅਸੀਂ ਸੋਸ਼ਲ ਇੰਟਰੈਕਸ਼ਨ ਡਿਲੇਸ ਕਹਿੰਦੇ ਹਾਂ, ਜਿਹੜਾ ਹੈਗਾ ਕਿ ਸਮਾਜਿਕ ਗੱਲਬਾਤ ਦੇ ਵਿੱਚ ਦੇਰੀ। ਤੀਜਾ ਜਿਹੜਾ ਸਭ ਤੋਂ ਜ਼ਰੂਰੀ ਲੱਛਣ ਹੈਗਾ ਆ ਉਹ ਕਹਿੰਦੇ ਹਾਂ ਜਿਹੜਾ ਕਿ ਰਿਪੈਟੇਟਿਵ ਬਿਹੇਵੀਅਰ, ਯਾਨੀ ਕਿ ਮੁੜ ਮੁੜ ਕੇ ਸੇਮ ਹੀ ਹਰਕਤ ਬੱਚੇ ਕਰੀ ਜਾਂਦੇ ਆ,
ਸ਼ਬਦ ਬੋਲੀ ਜਾਣਾ
ਜਾਂ ਸ਼ਬਦ ਬੋਲੀ ਜਾਣਾ ਜਾਂ ਹਰਕਤਾਂ ਵੀ ਕਰੀ ਜਾਣੀਆਂ। ਇਹ ਜਿਹੜਾ ਤੀਜਾ ਜਿਹੜਾ ਲੱਛਣ ਹੈਗਾ ਆ ਇਹ ਬੱਚੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਆਟਿਜ਼ਮ ਦੀ ਪਛਾਣ ਲਈ। ਸੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਸਪੀਚ ਐਂਡ ਲੈਂਗੁਏਜ ਹੈਗਾ ਜਿਹਨੂੰ ਅਸੀਂ ਬੋਲ ਅਤੇ ਬੋਲੀ ਕਹਿੰਦੇ ਹਾਂ, ਬੋਲ ਦਾ ਮਤਲਬ ਹੈਗਾ ਕਿ ਅਸੀਂ ਕਿੱਦਾਂ ਦੀ ਆਵਾਜ਼ ਬਣਾਉਂਦੇ ਹੈਗੇ, ਕਿੱਦਾਂ ਅਸੀਂ ਜੀਭ ਹਿਲਾ ਕੇ ਮੂੰਹ ਹਿਲਾ ਕੇ ਅਲੱਗ ਅਲੱਗ ਆਵਾਜ਼ਾਂ ਕੱਢਦੇ ਹਾਂ। ਉਹਦੇ ਵਿੱਚ ਇੱਕ ਹੁੰਦਾ ਟੋਨ, ਟੋਨ ਹੁੰਦੀ ਆ ਜਿਹਦੇ ਵਿੱਚ ਕਈ ਲੋਕਾਂ ਦੀ ਆਵਾਜ਼ ਭਾਰੀ ਹੁੰਦੀ ਆ, ਕਈਆਂ ਦੀ ਬਰੀਕ ਹੁੰਦੀ ਆ। ਆਟਿਜ਼ਮ ਵਾਲੇ ਬੱਚਿਆਂ ਦੀ ਜਿਹੜੀ ਆਵਾਜ਼ ਹੁੰਦੀ ਹੈਗੀ ਆ, ਜਿਹੜੀ ਟੋਨ ਹੁੰਦੀ ਹੈਗੀ ਆ, ਉਹ ਕਾਫੀ ਅਲੱਗ ਹੁੰਦੀ ਹੈਗੀ ਆ। ਉਹ ਅਸੀਂ ਜਿਹੜੇ ਬੱਚਿਆਂ ਨੂੰ ਦੇਖਦੇ ਹਾਂ ਜਿਹਨਾਂ ਨੂੰ ਆਟਿਜ਼ਮ ਹੈਗੀ ਆ, ਅਸੀਂ ਉਹ ਪਛਾਣ ਲਈ ਦੀ ਆ ਕਿ ਉਹਨਾਂ ਦੀ ਆਵਾਜ਼ ਥੋੜ੍ਹੀ ਜਿਹੀ ਬਾਕੀ ਲੋਕਾਂ ਨਾਲੋਂ ਅਲੱਗ ਹੈ। ਦੂਜਾ ਹੈਗਾ ਆ ਕਿ ਜਿਹਨੂੰ ਅਸੀਂ ਰਿਦਮ ਕਹਿੰਦੇ ਹਾਂ, ਬੋਲ ਦੀ ਰਿਦਮ ਜਿਹੜੀ ਲਚਕ ਹੁੰਦੀ ਹੈਗੀ ਆ। ਜਦੋਂ ਮੈਂ ਗੱਲ ਕਰ ਰਿਹਾ, ਮੈਂ ਕਈ ਅੱਖਰਾਂ 'ਤੇ ਥੋੜ੍ਹਾ ਜ਼ਿਆਦਾ ਜ਼ੋਰ ਪਾ ਦਿੰਦਾ, ਕਈਆਂ ਥੋੜ੍ਹਾ ਘੱਟ ਪਾ ਦਿੰਦਾ, ਇਹ ਸਾਰੇ ਇੱਦਾਂ ਗੱਲ ਕਰਦੇ ਹੈਗੇ ਆ। ਇਹ ਜਿਹੜੀ ਰਿਦਮ ਹੈਗੀ ਆ ਆਟਿਜ਼ਮ ਵਾਲੇ ਬੱਚਿਆਂ ਦੇ ਵਿੱਚ ਨਹੀਂ ਹੁੰਦੀ। ਉਹਨਾਂ ਦੀ ਜਿਹੜੀ ਬੋਲੀ ਹੈਗੀ ਆ, ਜਿਵੇਂ ਮੈਂ ਕਹਿੰਦਾ ਕਿ ਮੈਂ ਉੱਥੇ ਜਾਣਾ ਜਾਂ ਮੈਂ ਕਹਿੰਦਾ ਮੈਂ ਉੱਥੇ ਜਾਣਾ, ਇਹ ਦੋਨੋਂ ਜਿਹੜੇ ਸੈਂਟੈਂਸ ਹੈਗੇ ਆ ਜਾਂ ਫਿਕਰੇ ਹੈਗੇ, ਇਹਨਾਂ ਦਾ ਅਲੱਗ ਅਲੱਗ ਮਤਲਬ ਹੈਗਾ ਆ। ਆਟਿਜ਼ਮ ਵਾਲੇ ਬੱਚਿਆਂ ਨੂੰ ਇਹ ਫਰਕ ਦੱਸਣਾ ਨਹੀਂ ਆਉਂਦਾ ਹੈਗਾ, ਉਹ ਸਾਰਾ ਸੈਂਟੈਂਸ ਇੱਕੋ ਟੋਨ ਅਤੇ ਇੱਕੋ ਰਿਦਮ 'ਚ ਬੋਲ ਦਿੰਦੇ ਹੈਗੇ ਆ। ਸੋ ਦੂਜਾ ਜਿਹੜਾ ਹੈਗਾ ਬੋਲੀ, ਬੋਲੀ ਮਤਲਬ ਲੈਂਗੁਏਜ, ਲੈਂਗੁਏਜ ਜਿਹੜੀ ਸਾਡੀ ਹੁੰਦੀ ਹੈਗੀ ਆ, ਕਿਵੇਂ ਅਸੀਂ ਆਪਣੀ ਸੋਚ ਕਿਸੇ ਨੂੰ ਦੱਸਦੇ ਹਾਂ ਜਾਂ ਤੁਹਾਨੂੰ ਮੈਂ ਗੱਲ ਕੋਈ ਦੱਸ ਰਿਹਾ, ਉਹਨੂੰ ਅਸੀਂ ਲੈਂਗੁਏਜ ਕਹੀਦਾ ਹੈਗਾ। ਬੱਚੇ ਜਿਹੜੇ ਆਟਿਜ਼ਮ ਵਾਲੇ ਹੈਗੇ ਆ, ਉਹਨਾਂ ਕਈਆਂ ਦੇ ਵਿੱਚ ਤਾਂ ਉਹ ਬੋਲਦੇ ਹੀ ਨਹੀਂ ਹੈਗੇ, ਉਹਨਾਂ ਦਾ ਕੋਈ ਵੀ ਅੱਖਰ ਨਹੀਂ ਹੁੰਦਾ
ਜਾਂ ਨਿਰਾਰਥਕ ਸ਼ਬਦ ਬੋਲਦੇ ਰਹਿੰਦੇ।
ਹਾਂਜੀ,
ਜਿਹਨਾਂ ਦਾ ਕੋਈ ਅਰਥ ਨਹੀਂ ਹੁੰਦਾ,
ਕੋਈ ਅਰਥ ਨਹੀਂ ਹੁੰਦਾ ਹੈਗਾ। ਜਾਂ ਕਈ ਵਾਰੀ ਉਹ ਹੁੰਦਾ ਹੁੰਦਾ ਕਿ ਜਿਹਨੂੰ ਅਸੀਂ ਐਕੋਲੇਲੀਆ ਕਹਿੰਦੇ ਹਾਂ, ਕਿ ਮੈਂ ਕੋਈ ਇੱਕ ਤਿੰਨ ਚਾਰ ਅੱਖਰ ਦਾ ਕੋਈ ਫਿਕਰਾ ਬੋਲਤਾ, ਉਹੀ ਫਿਕਰਾ ਦੁਹਰਾ ਦਿੰਦੇ ਹੈਗੇ ਆ, ਉਹਨਾਂ ਦੀ ਆਪਣੀ ਸੋਚ ਵੱਲੋਂ ਸੈਂਟੈਂਸ ਨਹੀਂ ਕੋਈ ਆਉਂਦਾ। ਕਈ ਹੁੰਦੇ ਬੱਚੇ ਜਿਹਨਾਂ ਨੂੰ ਜਿਹੜੇ ਬੋਲਣ ਲੱਗ ਪੈਂਦੇ ਹੈਗੇ ਆ, ਪੇਰੈਂਟਸ ਕਹਿਣਗੇ ਕਿ 18 ਮਹੀਨੇ ਤੱਕ ਬਹੁਤ ਸੋਹਣਾ ਬੋਲਦਾ ਸੀਗਾ, ਲੇਕਿਨ ਬਾਅਦ ਦੇ ਵਿੱਚ ਬੋਲਣਾ ਬਿਲਕੁ�ਲ ਹੀ ਬੰਦ ਹੋ ਗਿਆ। ਇਹ ਕਾਫੀ, ਇਹ ਜਿਹੜੀ ਕੰਡੀਸ਼ਨ ਹੈਗੀ ਹੈ ਜੋ ਇਹ ਹੁੰਦਾ, ਇਹ ਸਿਰਫ ਆਟਿਜ਼ਮ ਇੱਕ ਕੰਡੀਸ਼ਨ ਹੈ ਜਿਹਦੇ ਵਿੱਚ ਬੱਚੇ ਬੋਲਣ ਲੱਗ ਪੈਂਦੇ ਅਤੇ ਫਿਰ ਬਿਲਕੁਲ ਬੋਲਣਾ ਹਟ ਜਾਂਦੇ ਹੈਗੇ ਆ।
ਅੱਛਾ ਜੀ, ਹਾਂਜੀ, 18 ਮਹੀਨੇ ਤੱਕ ਉਹ ਠੀਕ ਗੱਲਾਂ ਕਰਦਾ ਰਹਿੰਦਾ।
ਹਾਂਜੀ, ਸੋ ਆਮ ਤੌਰ 'ਤੇ ਅਸੀਂ ਇਹ ਦੇਖ ਰਹੇ ਹੈਗੇ ਹਾਂ ਕਿ ਬੱਚੇ ਆਮ ਤੌਰ 'ਤੇ ਪਹਿਲੇ ਸਾਲ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਆਟਿਜ਼ਮ ਵਾਲੀਆਂ ਦਿਖਣ ਲੱਗ ਪੈਂਦੀਆਂ ਹੈਗੀਆਂ, ਲੇਕਿਨ ਉਹਨਾਂ 'ਚ ਕਾਫੀ ਬੱਚੇ ਜਿਹੜੇ 18 ਮਹੀਨੇ ਤੱਕ ਆਪਣੇ ਆਪ ਨੂੰ ਕੁਰੈਕਟ ਕਰ ਲੈਂਦੇ ਹੈਗੇ ਆ। ਸੋ ਅਸੀਂ ਇਸ ਕਰਕੇ ਡਾਇਗਨੋਸਿਸ ਆਟਿਜ਼ਮ ਦਾ ਸੋਚਦੇ ਹਾਂ ਕਿ 18 ਮਹੀਨੇ ਤੋਂ ਪਹਿਲਾਂ ਨਹੀਂ ਬਣਾਉਣਾ ਚਾਹੀਦਾ। ਲੇਕਿਨ 18 ਮਹੀਨੇ ਜਾਂ 2 ਸਾਲ ਇਸ ਟਾਈਮ ਦੇ ਵਿੱਚ, ਕਈ ਵਾਰੀ 3 ਸਾਲ, ਕਈ ਵਾਰੀ ਬੱਚੇ 5 ਸਾਲਾਂ ਤੱਕ ਬੋਲਦੇ ਹੈਗੇ, ਉਹਦੇ ਬਾਅਦ ਬੋਲਣਾ ਹਟ ਜਾਂਦੇ। ਸੋ ਇਹ ਸਾਰੇ ਜਿਹੜੇ ਇਸ਼ੂ ਹੈਗੇ ਆ, ਬੋਲਣਾ ਜਿਹੜਾ ਬੰਦ ਹੋ ਜਾਂਦਾ ਹੈਗਾ ਆ, ਇਹ ਟਿਪੀਕਲੀ ਜਿਹੜਾ ਹੈਗਾ ਆਟਿਜ਼ਮ ਦੇ ਵਿੱਚ ਹੁੰਦਾ ਹੈਗਾ।
ਅੱਛਾ, ਸਿਰਫ ਜਿਹੜੀ ਸਪੀਚ ਆ, ਬੋਲੀ ਅਤੇ ਸਪੀਚ, ਇਹੀ ਖਰਾਬੀ ਪੈਦਾ ਹੁੰਦੀ ਹੈ, ਬਾਕੀ ਉਹਨਾਂ ਦੀ ਥਿੰਕਿੰਗ ਕਲੀਅਰ ਰਹਿੰਦੀ ਹੈ?
ਨਹੀਂ ਸੋ ਜਿਹੜਾ ਇਸ਼ੂ ਹੈਗਾ ਆ ਉਹ ਥਿੰਕਿੰਗ ਦਾ ਨਹੀਂ ਹੈਗਾ, ਇਸ਼ੂ ਇਹ ਹੈਗਾ ਆ ਕਿ ਉਹਨਾਂ ਨੂੰ ਜਿੱਦਾਂ ਕੋਈ ਗੱਲ ਸਮਝਾਉਣੀ ਨਹੀਂ ਆਉਂਦੀ, ਇਸ ਕਰਕੇ ਅਸੀਂ ਦੱਸ ਨਹੀਂ ਸਕਦੇ ਕਿ ਉਹਨਾਂ ਦੀ ਥਿੰਕਿੰਗ ਕਿੱਦਾਂ ਦੀ ਹੈਗੀ ਆ। ਜਿਵੇਂ ਕਿ ਸੋ ਦੂਜੇ ਇੱਕ ਜਿਹੜਾ ਮੈਂ ਤੁਹਾਨੂੰ ਵਰਬਲ ਜਿਹੜੇ ਹੈਗੇ ਆ ਬੋਲਣ ਵਾਲੀਆਂ ਗੱਲਾਂ ਦੱਸੀਆਂ, ਲੇਕਿਨ ਕਈ ਹੈਗੇ ਜਿਹੜੇ ਬੱਚੇ ਨੋਨ, ਅਸੀਂ ਆਪ ਦੂਜੇ ਨਾਲ ਕਮਿਊਨੀਕੇਟ ਕਰਦੇ ਹਾਂ ਨੋਨ ਵਰਬਲ ਤਰੀਕੇ ਨਾਲ ਵੀ, ਕਿ ਜਿਵੇਂ ਮੈਂ ਤੁਹਾਨੂੰ ਆਪਣੇ ਅੱਖ ਦੇ ਇਸ਼ਾਰੇ ਨਾਲ ਦੱਸ ਸਕਦਾ ਹੈਗਾ ਹਾਂ, ਜੇ ਮੈਂ ਕਹਿਣਾ ਹੋਵੇ ਕਿ ਆਓ ਆਪਾਂ ਇੱਥੋਂ ਚੱਲੀਏ ਅਤੇ ਮੈਂ ਅੱਖ ਘੁਮਾ ਕੇ ਦੱਸ ਸਕਦਾ ਤੁਹਾਨੂੰ ਕਿ ਆਪਾਂ ਇੱਥੋਂ ਨਿਕਲੀਏ, ਤੁਹਾਨੂੰ ਸਮਝ ਆ ਜਾਂਦੀ ਗੱਲ। ਇਹ ਚੀਜ਼ਾਂ ਆਰਟਿਜ਼ਮ ਵਾਲੇ ਬੱਚੇ ਨਹੀਂ ਕਰਦੇ, ਨਾ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈਗੀ ਆ। ਸੋ ਨੋਨ ਵਰਬਲ ਕਮਿਊਨੀਕੇਸ਼ਨ ਕਾਫੀ ਪਿੱਛੇ ਹੁੰਦਾ ਹੈਗਾ। ਦੂਜਾ ਹੈਗਾ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਸੋਸ਼ਲ ਇੰਟਰੈਕਸ਼ਨ, ਜਿਹੜੇ ਸਮਾਜਿਕ ਗੱਲਬਾਤ ਹੈਗੀ ਆ, ਬਾਕੀਆਂ ਨਾਲ ਮਿਲਣਾ, ਬਾਕੀਆਂ ਨਾਲ ਖੇਡਣਾ, ਬੱਚਿਆਂ ਨਾਲ ਸ਼ੇਅਰ ਕਰਨਾ ਇੱਕ ਦੂਜੇ ਨਾਲ, ਆਰਟਿਜ਼ਮ ਵਾਲੇ ਬੱਚਿਆਂ ਨੂੰ ਉਹ ਗੱਲ ਸਮਝ ਨਹੀਂ ਆਉਂਦੀ ਹੈਗੀ ਆ। ਆਮ ਤੌਰ 'ਤੇ ਮਾਪੇ ਕਹਿਣਗੇ ਕਿ ਜੀ ਘਰ ਦੇ ਵਿੱਚ ਤਾਂ ਸਾਡੇ ਨਾਲ ਵੀ ਬੋਲਦਾ ਆ, ਬਾਕੀਆਂ ਨਾਲ ਵੀ ਬੜਾ ਸੋਹਣਾ ਨਟਕਾ ਭੱਜਦਾ ਹੈਗਾ, ਲੇਕਿਨ ਜਦੋਂ ਉਹਨੇ ਪੁੱਛੋ ਕਿ ਬਾਹਰ ਕਿੱਦਾਂ ਹੁੰਦਾ, ਕਿ ਜੀ ਬਾਹਰ ਬਾਕੀ ਬੱਚੇ ਨਾਲ ਖੇਡਦਾ ਨਹੀਂ ਗਾ, ਉਹ ਆਪਣਾ ਟੋਏ ਲੈ ਕੇ ਬਹਿ ਜਾਂਦਾ ਹੈਗਾ, ਹੋਰ ਕਿਸੇ ਨੂੰ ਦਿੰਦਾ ਨਹੀਂ ਗਾ। ਇਹ ਜਿਹੜੇ ਸਮਾਜਿਕ ਜਿਹੜੀ ਗੱਲਬਾਤ ਦੇਰੀ ਹੈਗੀ ਆ, ਇਹ ਆਰਟਿਜ਼ਮ ਦੇ ਵਿੱਚ ਕਾਫੀ ਹੁੰਦੀ ਆ ਅਤੇ ਹੋਣੀ ਚਾਹੀਦੀ ਆ। ਅਤੇ ਜਿਹੜਾ ਤੀਜਾ ਲੱਛਣ ਹੈਗਾ ਆ, ਉਹ ਹੋਣਾ ਬਹੁਤ ਹੀ ਜ਼ਰੂਰੀ ਆ ਆਰਟਿਜ਼ਮ ਦੇ ਡਾਇਗਨੋਸਿਸ ਲਈ, ਉਹ ਹੈਗਾ ਆ ਕਿ ਜਿਹੜਾ ਵਾਰ ਵਾਰ ਤੁਸੀਂ ਇੱਕੋ ਚੀਜ਼ ਨੂੰ ਦੁਹਰਾਈ ਜਾਂਦੇ ਆ। ਆਰਟਿਜ਼ਮ ਇੱਕ ਕੰਡੀਸ਼ਨ ਆ ਜਿਹਦੇ ਵਿੱਚ ਬੱਚੇ ਇੱਦਾਂ ਕਰਦੇ ਹੈਗੇ ਆ, ਜਿਹਦੇ ਵਿੱਚ ਕਿ ਇੱਕੋ ਥਾਂ ਬਹਿ ਕੇ ਉਹ ਅੱਗੇ ਪਿੱਛੇ ਰੌਕਿੰਗ ਕਰੀ ਜਾਂਦੇ ਹੈਗੇ ਆ, ਜਾਂ ਉਹ ਅਜੀਬ ਜਿਹੇ ਤਰੀਕੇ ਨਾਲ ਉਹ ਹੱਥ ਘੁਮਾਉਂਦੇ ਹੈਗੇ, ਜਿਹਨੂੰ ਅਸੀਂ ਹੈਂਡ ਫਲੈਪਿੰਗ ਕਹਿੰਦੇ ਹੈਗੇ ਹਾਂ। ਉਹ ਬੱਚੇ ਕਈ ਵਾਰੀ ਟੋਇਸ ਹੈਗੇ ਜਿਹੜੇ ਉਹਨਾਂ ਲਾਈਨ ਅਪ ਕਰੀ ਜਾਂਦੇ ਹੈਗੇ ਆ, ਅਲੱਗ ਅਲੱਗ ਚੀਜ਼ਾਂ ਜੋੜ ਜੋੜ ਕੇ, ਜੇ ਤੁਸੀਂ ਉਹਨਾਂ ਟੱਚ ਕਰਦੇ ਹੈਗੇ ਤਾਂ ਬਹੁਤ ਅਪਸੈਟ ਹੋ ਜਾਂਦੇ ਆ। ਸੋ ਇਹ ਜਿਹੜੀ ਹਰਕਤਾਂ ਵਾਰ ਵਾਰ ਮੁੜ ਮੁੜ ਕੇ ਕਰਦੇ ਹੈਗੇ ਆ, ਇਹ ਜਿੰਨਾ ਚਿਰ ਬੱਚਾ ਇਹ ਨਹੀਂ ਕਰ ਰਿਹਾ, ਇਹ ਰਿਪੈਟੀਟਿਵ ਬਿਹੇਵੀਅਰ ਨਹੀਂ ਕਰ ਰਿਹਾ, ਉਹਨਾਂ ਚਿਰ ਤੁਸੀਂ ਆਰਟਿਜ਼ਮ ਦੀ ਪਛਾਣ ਨਹੀਂ ਕਰ ਸਕਦੇ। ਦੂਜਾ ਹੈਗਾ ਆ ਕਿ ਇੱਕ ਤਾਂ ਹੋ ਗਈ ਬਿਹੇਵੀਅਰ ਹੋ ਗਿਆ, ਜਿਹੜੀਆਂ ਹਰਕਤਾਂ ਹੋ ਗਈਆਂ, ਦੁਬਾਰਾ ਇੱਕ ਹੁੰਦੇ ਬੱਚੇ ਜਿਹਨਾਂ ਦੀ ਸੋਚ ਜਿਹੜੀ ਹੈ ਇੱਕੋ ਚੀਜ਼ 'ਤੇ ਟਿੱਕੀ ਹੁੰਦੀ ਹੈਗੀ ਆ। ਜਿਵੇਂ ਕਿ ਕਿਸੇ ਬੱਚੇ ਨੂੰ ਜਿੱਦਾਂ ਟ੍ਰੇਨਸ ਦਾ ਸ਼ੌਕ ਹੈਗਾ ਆ, ਉਹ ਜਦੋਂ ਵੀ ਉਹਨਾਂ ਕੋਈ ਗੱਲ ਕਰੋ ਉਹ ਟ੍ਰੇਨ 'ਤੇ ਗੱਲ ਲੈ ਆਉਂਦਾ ਹੈਗਾ, ਮੁੜ ਮੁੜ ਕੇ ਉਹਨਾਂ ਦੇ ਦਿਮਾਗ 'ਚੋਂ ਜਿਹੜੀ ਟ੍ਰੇਨ ਵਾਲੀ ਗੱਲ ਆ ਉਹ ਨਿਕਲਦੀ ਨਹੀਂ, ਉਹਨੇ ਸਾਰੀ ਕਮਿਊਨੀਕੇਸ਼ਨ ਜਿਹੜੀ ਆ ਉਹ ਟ੍ਰੇਨ ਵਾਲੇ ਟੋਪਿਕ ਦੇ ਰਾਹੀਂ ਕਰ ਸਕਦੇ ਆ। ਉਹਨਾਂ ਦੇ ਉਸ ਟੋਪਿਕ ਦਾ ਬਹੁਤ ਨੌਲੇਜ ਹੁੰਦਾ ਹੈਗਾ, ਤੁਸੀਂ ਕਈ ਵਾਰੀ ਹੈਰਾਨ ਹੋ ਜਾਂਦੇ ਹਾਂ ਕਿ ਉਹਨਾਂ ਨੂੰ ਇੰਨਾ ਕੁਛ ਪਤਾ ਹੈਗਾ ਟ੍ਰੇਨਸ ਬਾਰੇ, ਜਾਂ ਸਪੇਸ ਬਾਰੇ ਕਈ ਬੱਚਿਆਂ ਨੂੰ ਬਹੁਤ ਪਤਾ ਹੁੰਦਾ ਹੈਗਾ। ਕਈ ਲੋਕ ਹੈਗੇ ਆ ਜਿਹੜੇ ਸੋਚਦੇ ਆ ਕਿ ਐਡਲਟਸ ਹੈਗੇ ਆ ਜਿਹੜੇ ਕੰਪਿਊਟਰ ਜੀਨੀਅਸਿਸ ਹੈਗੇ ਆ, ਜਿਹੜੇ ਕਦੇ ਆਰਟਿਜ਼ਮ ਦੇ ਡਾਇਗਨੋਸ ਹੋਏ ਨਹੀਂ, ਹੋ ਸਕਦਾ ਹੈਗਾ ਆ ਕਿ ਉਹਨਾਂ ਨੂੰ ਵੀ ਆਰਟਿਜ਼ਮ ਹੋਵੇ, ਕਈਆਂ ਨੂੰ ਉਹਨਾਂ 'ਚ ਆਰਟਿਜ਼ਮ ਹੋਵੇ। ਸੋ ਇਹ ਜਿਹੜੇ ਤਿੰਨ ਲੱਛਣ ਹੈਗੇ ਆ, ਬੋਲ ਅਤੇ ਬੋਲੀ, ਸਮਾਜਿਕ ਵਿਵਹਾਰ ਅਤੇ ਗੱਲਬਾਤ, ਅਤੇ ਤੀਜਾ ਮੁੜ ਮੁੜ ਕੇ ਕੋਈ ਹਰਕਤ ਕਰਨੀ ਜਾਂ ਸੇਮ ਹੀ ਟੋਪਿਕ ਜਾਂ ਸੇਮ ਹੀ ਚੀਜ਼ ਨਾਲ ਜੁੜੇ ਰਹਿਣਾ, ਇਹ ਤਿੰਨ ਜਿਹੜੇ ਹੈਗੇ ਆਰਟਿਜ਼ਮ ਦੇ ਲੱਛਣ ਹੈਗੇ ਆ।
ਅੱਛਾ, ਜੇ ਸਾਰੇ ਲੱਛਣ ਐਬਸੈਂਟ ਨੇ, ਇੱਕ ਲੱਛਣ ਹੈਗਾ ਫਰਜ਼ ਕਰੋ ਟ੍ਰੇਨਸ ਦੀ ਤੁਸੀਂ ਦਿੱਤੀ ਆ, ਟ੍ਰੇਨਸ ਬਾਰੇ ਗੱਲ ਕਰਨੀ, ਉਹਨੇ ਟ੍ਰੇਨਸ ਦੀ ਖੇਡਾਂ ਲੈਣੀਆਂ, ਟ੍ਰੇਨਸ ਬਾਰੇ ਪੜ੍ਹਨਾ, ਰੈਡੀ ਟ੍ਰੇਨਸ ਹੀ ਡਰਾ ਕਰਨੀਆਂ, ਇਹਦਾ ਮਤਲਬ ਆਰਟਿਜ਼ਮ ਹੈ, ਬਾਕੀ ਕੋਈ ਲੱਛਣ
ਨਹੀਂ? ਨਹੀਂ, ਦੇਖੋ ਜੀ, ਇਹਦਾ ਜਿਹੜਾ ਮੇਨ ਆਰਟਿਜ਼ਮ ਦਾ ਜਿਹੜਾ ਇਸ਼ੂ ਹੈਗਾ ਉਹਦੇ ਵਿੱਚ ਇਕੱਲਾ ਇਹੀ ਇੱਕ ਚੀਜ਼ ਨਹੀਂ ਹੈਗੀ ਆ, ਉਹਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਉਹ ਵੀ ਉਹਦਾ ਬਹੁਤ ਮਾਇਨਾ ਹੈਗਾ ਆ, ਕਿ ਅਸੀਂ ਇੱਕ ਦੂਜੇ ਨਾਲ ਕਿੱਦਾਂ ਮਿਲਦੇ ਹਾਂ, ਵਰਤਦੇ ਹਾਂ, ਗੱਲਬਾਤ ਕਰਦੇ ਹਾਂ। ਜਿਹੜੇ ਜੇ ਤੁਸੀਂ ਇਕੱਲੇ ਇੱਕੋ ਟੋਪਿਕ ਦੀ ਗੱਲ ਕਰਦੇ ਹੈਗੇ ਜਾਂ ਇੱਕੋ ਹੀ ਰਿਪੈਰੇਟਿਵ ਬਿਹੇਵੀਅਰ ਦੀ ਗੱਲ ਕਰਦੇ ਹਾਂ, ਉਹ ਕੰਡੀਸ਼ਨ ਹੈਗੀ ਜਿਹਨੂੰ ਅਬਸੈਸਿਵ ਕੰਪਲਸਿਵ ਡਿਸਆਰਡਰ ਕਹਿੰਦਾ, ਉਹਦੇ ਵਿੱਚ ਬੋਲਦੇ ਵੀ ਠੀਕ ਆ, ਬਾਕੀਆਂ ਨਾਲ ਗੱਲਬਾਤ ਵੀ ਕਰਦੇ ਆ, ਬੱਚੇ ਸ਼ੇਅਰ ਵੀ ਕਰਦੇ ਆ, ਖੇਡਦੇ ਵੀ ਆ, ਲੇਕਿਨ ਉਹ ਇੱਕੋ ਹੀ ਟੋਪਿਕ 'ਤੇ ਸਟੱਕ ਹੋ ਜਾਂਦੇ ਆ। ਜਾਂ ਜਿਵੇਂ ਆਪਾਂ ਕਹਿੰਦੇ ਕਈ ਲੋਕਾਂ ਨੂੰ ਜਿੱਦਾਂ ਉਹ ਨਹੀਂ ਵਾਰ ਵਾਰ ਹੱਥ ਹੀ ਧੋਈ ਜਾਣੇ ਹੈਗੇ ਆ, ਉਹ ਅਬਸੈਸਿਵ ਕੰਪਲਸਿਵ ਡਿਸਆਰਡਰ ਦੇ ਸਾਈਨ ਹੁੰਦੇ ਆ। ਆਰਟਿਜ਼ਮ ਦੇ ਨਹੀਂ ਹੈ,
ਗਰੋ ਹੋ ਕੇ ਐਡਲਟ ਬਣ ਜਾਂਦੇ ਆ ਤਾਂ ਉਹ ਫਿਰ ਠੀਕ ਹੋ ਜਾਂਦੇ ਆ, ਗੈਟ ਓਵਰ ਹੋ ਜਾਂਦੇ ਉੱਥੋਂ?
ਹਾਂਜੀ, ਦੇਖੋ ਜੀ, ਆਰਟਿਜ਼ਮ ਦਾ ਕੋਈ ਕਿਓਰ ਨਹੀਂ ਹੈਗਾ। ਜਿਹਨਾਂ ਬੱਚਿਆਂ ਨੂੰ ਆਰਟਿਜ਼ਮ ਡਾਇਗਨੋਸਿਸ ਹੋ ਗਿਆ ਉਹਨਾਂ ਨੂੰ ਸਾਰੀ ਉਮਰ ਹੀ ਆਰਟਿਜ਼ਮ ਰਹਿਣਾ ਹੈਗਾ ਆ। ਇੰਨਾ ਹੈਗਾ ਆ ਕਿ ਕਈ ਬੱਚੇ ਜਿਹੜੇ ਹੈਗੇ ਆ ਉਹ ਕਾਫੀ ਹਲਕੀ ਤਰੀਕੇ ਨਾਲ ਇਨਵੋਲਵ, ਉਹਨਾਂ ਦੀ ਜਿਹੜੀ ਰੋਗ ਹੈਗਾ ਇੰਨਾ ਖਰਾਬ ਨਹੀਂ ਹੈਗਾ, ਇੰਨਾ ਸੀਵੀਅਰ ਨਹੀਂ ਹੈਗਾ ਆ। ਸੋ ਉਹ ਕਾਫੀ ਫੰਕਸ਼ਨਿੰਗ ਉਹਨਾਂ ਦੀ ਬੈਟਰ ਹੁੰਦੀ ਹੈ।
ਮੈਂ ਪੁੱਛ ਰਿਹਾ ਸੀ ਵੀ ਜਿਹਨਾਂ ਨੂੰ ਬਾਕੀ ਆਰਟਿਜ਼ਮ ਦਾ ਕੋਈ ਲੱਛਣ ਨਹੀਂ, ਕੰਪਲਸਿਵ ਡਿਸਆਰਡਰ ਆ, ਇਹ ਜਦੋਂ ਐਡਲਟ ਬਣਦੇ ਨੇ ਫਿਰ ਉਹ ਕਈ ਵਾਰੀ ਦੂਰ ਵੀ ਹੋ ਜਾਂਦਾ?
ਹਾਂਜੀ, ਜਿਹੜਾ ਅਬਸੈਸਿਵ ਕੰਪਲਸਿਵ ਡਿਸਆਰਡਰ ਉਹ ਮੈਂਟਲ ਹੈਲਥ ਕੰਡੀਸ਼ਨ ਆ, ਉਹਦੇ ਵਿੱਚ ਕੋਈ ਬੱਚੇ ਦੇ ਵਿਕਾਸ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ।
ਅੱਛਾ,
ਜਿਹੜੇ ਆਰਟਿਜ਼ਮ ਹੈ ਉਹ ਬੱਚੇ ਦਾ ਮੇਨ ਇਸ਼ੂ ਜਿਹੜਾ
ਬੱਚੇ ਦਾ ਵਿਕਾਸ ਰੁਕ ਜਾਂਦਾ।
ਹਾਂਜੀ,
ਡਾਕਟਰ ਬਲਵਿੰਦਰ ਗਿੱਲ ਜੀ ਆਟਿਜ਼ਮ ਬਾਰੇ ਦੱਸਣ ਲਈ ਸਾਡੇ ਸਟੂਡੀਓਜ਼ ਦੇ ਵਿੱਚ ਨੇ। ਅੱਛਾ ਡਾਕਟਰ ਸਾਹਿਬ, ਹੁਣ ਆਟਿਜ਼ਮ ਦੀ ਗੱਲ ਤੁਸੀਂ ਦੱਸੀ, ਲੇਕਿਨ ਇਹਦੇ ਵਰਗੀਆਂ ADSD, ਟਿਕਸ ਜਾਂ ਟੋਰੈਟਸ ਸਿੰਡਰਮ, ਹੋਰ ਇਹੋ ਜਿਹੀਆਂ ਕਈ ਬਿਮਾਰੀਆਂ ਆ ਗਈਆਂ ਜਦੋਂ ਪਤਾ ਨਹੀਂ ਲੱਗਦਾ, ਸਧਾਰਨ ਲੋਕ ਤਾਂ ਇਹੀ ਸਮਝਣ ਲੱਗ ਪੈਂਦੇ ਆਟਿਜ਼ਮ ਹੋ ਗਿਆ, ਲੇਕਿਨ ਉਹ ਬਿਮਾਰੀਆਂ ਹੋਰ ਨੇ, ਬਿਲਕੁਲ ਵੱਖਰੀਆਂ ਨੇ ਇਹਦੇ ਨਾਲ।
ਹਾਂਜੀ, ਸੋ ਜਿਹੜਾ ADHD ਆ, ਜਿਹਨੂੰ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਕਹਿੰਦੇ ਆ, ਉਹਦੇ ਵਿੱਚ ਬੱਚੇ ਧਿਆਨ ਨਹੀਂ ਲਾਉਂਦੇ, ਉਹ ਕਿਸੇ ਚੀਜ਼ 'ਤੇ ਫੋਕਸ ਨਹੀਂ ਕਰ ਸਕਦੇ ਅਤੇ ਉਹ ਕਾਫੀ ਐਕਟਿਵ ਹੁੰਦੇ ਹੈਗੇ ਆ। ਸੋ ਉਹ ਜਿਹੜੀ ਕੰਡੀਸ਼ਨ ਹੈਗਾ ਆ ਉਹ ਆਟਿਜ਼ਮ ਦੇ ਨਾਲੋਂ ਡਿਫਰੈਂਟ ਹੈਗੀ ਆ, ਲੇਕਿਨ ਐਵੇਂ ਜਿਹੜੇ ਟੋਰੈਟ ਸਿੰਡਰਮ ਤੁਸੀਂ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਅਸੀਂ ਉਹਨੂੰ ਟਿਕਸ, ਉਹਦੇ ਵਿੱਚ ਬੱਚਿਆਂ ਨੂੰ ਟਿਕਸ ਹੁੰਦੇ, TICS ਟਿਕਸ ਹੁੰਦੇ ਹੈਗੇ ਆ, ਜਿਹਦੇ ਵਿੱਚ ਜਾਂ ਤਾਂ ਆਵਾਜ਼ਾਂ ਉਹ ਅਲੱਗ ਅਲੱਗ ਕੱਢਦੇ ਆ, ਜਿਵੇਂ ਗਲਾ ਸਾਫ਼ ਕਰਦੇ ਆ ਜਾਂ ਫਿਰ ਉਹ ਗਰੰਟਿੰਗ ਕਰਦੇ ਆ, ਲੇਕਿਨ ਮੋਟਰ ਟਿਕਸ ਵੀ ਹੁੰਦੇ ਆ ਜਿਹਦੇ ਵਿੱਚ ਉਹ ਅੱਖਾਂ ਚਮਕਦੇ ਹੈਗੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਸ਼ੋਲਡਰ ਮੂਵਮੈਂਟਸ ਜਾਂ ਆਰਮ ਮੂਵਮੈਂਟਸ ਕਰਦੇ ਹੈਗੇ ਆ। ਸੋ ਜਿਹੜੇ ਟਿਕ ਡਿਸਆਰਡਰਸ ਹੈਗੇ ਆ ਉਹ ਕਈ ਤਰ੍ਹਾਂ ਦੇ ਹੁੰਦੇ ਆ, ਲੇਕਿਨ ਸਾਨੂੰ ਜਿਹੜਾ ਸੀਰੀਅਸ ਟਾਈਪ ਆਫ ਟਿਕ ਡਿਸਆਰਡਰ ਹੈਗਾ ਉਹਨੂੰ ਟੋਰੈਟ ਸਿੰਡਰੋਮ ਕਹਿੰਦੇ ਹੈਗੇ ਆ।
ਉਹ ਕੀ ਆ?
ਸੋ ਟੋਰੈਟ ਸਿੰਡਰੋਮ, ਹਾਂਜੀ, ਉਹਦੇ ਵਿੱਚ ਦੋਨੋਂ ਹੀ ਮੋਟਰ ਅਤੇ ਵੋਕਲ ਟਿਕਸ ਹੁੰਦੇ ਆ ਕਿ ਉਹ ਨਾਲ ਆਈ ਬਲਿੰਕਿੰਗ ਵੀ ਹੁੰਦੀ ਆ, ਬਾਕੀ ਮਸਲ ਮੂਵਮੈਂਟਸ ਵੀ ਹੁੰਦੀਆਂ ਅਤੇ ਨਾਲ ਫਿਰ ਉਹ ਗਲਾ ਸਾਫ਼ ਕਰਦੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਹੈਗੇ ਆ। ਟੋਰੈਟ ਸਿੰਡਰੋਮ ਆਮ ਤੌਰ ਕਾਫੀ ਸੀਰੀਅਸ ਗਿਣਿਆ ਜਾਂਦਾ ਕਿਉਂਕਿ ਇਹ ਲਾਈਫ ਟਾਈਮ ਦੇ ਵਿੱਚ ਚੱਲਦਾ, ਕਈ ਵਾਰੀ ਓਵਰ ਟਾਈਮ ਇਹ ਵਰਸ ਵੀ ਹੋ ਜਾਂਦਾ ਆ। ਟੋਰੈਟ ਸਿੰਡਰੋਮ 'ਚ ਹੋਰ ਕਈ ਮੈਂਟਲ ਹੈਲਥ ਕੰਡੀਸ਼ਨ ਜਿਵੇਂ ਕਿ ਆਬਸੈਸਿਵ ਕੰਪਲਸਿਵ ਡਿਸਆਰਡਰ ਉਹਨਾਂ ਨਾਲ ਜੁੜਿਆ ਹੁੰਦਾ ਹੈਗਾ ਆ। ਸੋ ਜਿਹੜੇ ਇਕੱਠੇ ਹੋ ਕੇ ਸਾਰੇ ਸਿਮਟਮ ਜਿਹੜੇ ਆ ਆਦਮੀ ਨੂੰ ਕਾਫੀ ਨੈਗੇਟਿਵਲੀ ਅਫੈਕਟ ਕਰਦੇ ਹੈਗੇ ਆ।
ਇਹਨਾਂ ਦਾ ਇਲਾਜ ਹੈਗਾ ਬਾਕੀਆਂ ਦਾ?
ਦਵਾਈਆਂ ਹੈਗੀਆਂ, ADHD ਦੀ ਦਵਾਈਆਂ ਜਿਹੜੀਆਂ ਹੈਗੀਆਂ ਕਾਫੀ ਇਫੈਕਟਿਵ ਹੈਗੀਆਂ ਆ। ਅਸੀਂ ਸੋਚਦੇ ਹੈਗੇ ਹਾਂ ਕਿ ਆਲਮੋਸਟ 80-90% ਜਿਹੜੇ ਬੱਚੇ ਹੈਗੇ ਆ ਦਵਾਈਆਂ ਦੇ ਨਾਲ ਕਾਫੀ ਫੰਕਸ਼ਨਲ ਹੋ ਸਕਦੇ ਆ, ਉਹਨਾਂ ਦੀ ਪੜ੍ਹਾਈ ਲਿਖਾਈ ਜਿਹੜੀ ਹੈਗੀ ਆ ਕਾਫੀ ਬੈਟਰ ਹੋ ਸਕਦੀ ਆ। ਥੋੜ੍ਹੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਦਵਾਈਆਂ ਦਾ ਇੰਨਾ ਅਸਰ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਵਿੱਚ ਹੋਰ ਮੈਂਟਲ ਹੈਲਥ ਇਸ਼ੂਜ਼ ਹੁੰਦੇ ਹੈਗੇ ਆ।
ਟੋਰੈਟਸ ਦਾ ਹੈਗਾ ਇਲਾਜ?
ਟੋਰੈਟਸ ਦਾ ਇਲਾਜ ਹੈਗਾ, ਜਿੱਦਾਂ ਆਬਸੈਸਿਵ ਕੰਪਲਸਿਵ ਡਿਸਆਰਡਰ ਦਾ ਇਲਾਜ ਹੈਗਾ ਆ, ਜਿਹੜੇ ਟਿਕਸ ਹੈਗੇ ਆ ਉਹਦਾ ਇਲਾਜ ਹੈਗਾ, ਲੇਕਿਨ ਇੰਨਾ ਇਫੈਕਟਿਵ ਇਲਾਜ ਨਹੀਂ ਹੈਗੇ ਆ। ਉਹ ਥੋੜ੍ਹਾ ਬਹੁਤਾ ਤਾਂ ਦਵਾਈਆਂ ਨਾਲ ਫਰਕ ਪੈ ਜਾਂਦਾ, ਲੇਕਿਨ ਲੌਂਗ ਟਰਮ ਦੇ ਵਿੱਚ ਟਿਕਸ ਜਿਹੜੇ ਹੈਗੇ ਆ ਉਹ ਚੱਲਦੇ ਰਹਿੰਦੇ ਹੈਗੇ ਆ। ਸੋ ਇਹ ਕਹੀਦਾ ਕਿ ਤੁਸੀਂ ਕਿੰਨਾ ਕੁ ਟੋਲਰੇਟ ਕਰ ਸਕਦੇ ਹੈਗੇ ਆ, ਜੇ ਲੱਗਦਾ ਕਿ ਬੱਚੇ ਦੀ ਆਵਾਜ਼ਾਂ ਬਹੁਤ ਹੀ ਜ਼ਿਆਦਾ ਖਰਾਬ ਲੱਗਦੀਆਂ ਹੈਗੀਆਂ ਜਾਂ ਸਕੂਲ ਦੇ ਵਿੱਚ ਬਾਕੀਆਂ ਨੂੰ ਡਿਸਟਰਬ ਕਰਦੀਆਂ ਹੈਗੀਆਂ, ਫਿਰ ਦਵਾਈ ਦੇਣੀ ਜ਼ਰੂਰੀ ਹੋ ਜਾਂਦੀ ਹੈਗੀ ਆ। ਲੇਕਿਨ ਜੇ ਥੋੜ੍ਹੇ ਮਾਲ ਟੈਕਸ ਹੈਗੇ ਆ ਫਿਰ ਕਹੀਦਾ ਕਿ ਇਹਨਾਂ ਇਗਨੋਰ ਕਰ ਦਿਉ ਹਾਲੇ ਦਵਾਈ ਦੇ ਨਾਲ, ਕਿਉਂਕਿ ਇੰਨਾ ਫਰਕ ਨਹੀਂ ਪੈਣਾ। ਦਵਾਈਆਂ ਨਾਲੇ ਸਟਰੋਂਗ ਹੈਗੀਆਂ ਜਿਹੜੀਆਂ ਇਹਨਾਂ ਚੀਜ਼ਾਂ ਲਈ ਦੇਈਦੀਆਂ, ਸੋ ਉਹਦੇ ਨਾਲ ਫਿਰ ਸਾਈਡ ਇਫੈਕਟ ਹੋ ਜਾਂਦੇ ਹੈਗੇ ਆ।
ਅੱਛਾ ਡਾਕਟਰ ਸਾਹਿਬ, ਮੈਂ ਇਹ ਸੁਣਿਆ ਵੀ ਜਿਵੇਂ ਮੈਕਸੀਕੋ ਆ, ਕਿਊਬਾ ਜਾਂ ਹੋਰ ਇਸ ਤਰ੍ਹਾਂ ਦੇ ਕੰਟਰੀਜ਼ ਨੇ, ਜਿਹੜੇ ਜੋੜੇ ਉੱਥੇ ਸੈਰ ਕਰਨ ਜਾਂਦੇ ਨੇ, ਛੁੱਟੀਆਂ ਕੱਟਣ ਜਾਂਦੇ ਨੇ, ਜੇ ਉੱਥੇ ਪ੍ਰੈਗਨੈਂਟ ਹੋ ਜਾਂਦੀ ਹੈ ਲੜਕੀ, ਗਰਭ ਧਾਰਨ ਕਰਨ ਦਾ ਜੋੜਾ, ਤਾਂ ਜੀਕਾ ਵਾਇਰਸ ਆ, ਕੋਈ ਗੀਕਾ ਵਾਇਰਸ ਹੈ, ਜੀਕਾ ਵਾਇਰਸ ਹੈ, ਉਹ ਕਹਿੰਦੇ ਉੱਥੇ ਉਹ ਵਾਇਰਸ ਹੈਗਾ। ਜੇ ਉਹ ਜੀਕਾ ਵਾਇਰਸ ਵਾਲੇ ਕੰਟਰੀ ਦੇ ਵਿੱਚ ਕੋਈ ਔਰਤ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਸ ਦੇ ਬੱਚੇ ਨੂੰ ਫਿਰ ਜਾਂ ਤਾਂ ਆਟਿਜ਼ਮ ਹੋ ਜਾਂਦਾ ਜਾਂ ADHD ਹੋ ਜਾਂਦਾ ਜਾਂ ਕੋਈ, ਇਹ ਗੱਲ ਸੱਚੀ ਹੈ?
ਬਿਲਕੁਲ ਸੱਚੀ ਨਹੀਂ ਹੈਗੀ ਆ, ਲੇਕਿਨ ਰਿਸਕ ਵੱਧ ਜਾਂਦਾ ਹੈਗਾ ਆ ਜੇ ਤੁਸੀਂ ਜੀਕਾ ਵਾਇਰਸ ਵਾਲੇ ਕੰਟਰੀਜ਼ ਦੇ ਵਿੱਚ ਜਾ ਕੇ ਉਹ ਤੋਂ ਬਾਅਦ ਵੀ ਇਹ ਪ੍ਰੈਗਨੈਂਟ ਹੁੰਦੇ ਹੈਗੇ ਆ। ਸੋ ਸੋ ਆਟਿਜ਼ਮ ਦਾ ਜਿੱਦਾਂ ਰਿਸਕ ਹੈਗਾ ਆ ਜ਼ੀਕਾ ਵਾਇਰਸ ਦੇ ਇਨਫੈਕਸ਼ਨ ਤੋਂ ਬਾਅਦ ਹਾਈ ਹੈਗਾ ਆ, ਵੱਧ ਜਾਂਦਾ ਹੈਗਾ ਆ।
ਪਰ ਲੱਖਾਂ ਔਰਤਾਂ ਹਰ ਸਾਲ ਛੁੱਟੀਆਂ 'ਤੇ ਬੀਚਾਂ ਦੇ ਬੀਚ ਭਰੇ ਪਏ, ਮੈਕਸੀਕੋ ਦੇ ਵਿੱਚ, ਕਿਊਬਾ ਦੇ ਵਿੱਚ, ਹੋਰ ਜਿਹੜੇ ਕੰਟਰੀਜ਼ ਨੇ, ਫਿਰ ਇਸ ਹਿਸਾਬ ਨਾਲ ਤਾਂ ਬਹੁਤ ਲੋਕਾਂ ਨੂੰ ਹੋ ਜਾਣਾ ਚਾਹੀਦਾ।
ਹਾਂਜੀ, ਜ਼ੀਕਾ ਵਾਇਰਸ ਜਿਹੜੀ ਇਨਫੈਕਸ਼ਨ ਹੈਗੀ ਆ ਉਹ ਜ਼ਰੂਰੀ ਨਹੀਂ ਹੈਗੀ ਆ ਕਿ ਇੰਨੀ ਸੀਵੀਅਰ ਹੋ ਗਈ ਕਿ ਸਾਰਿਆਂ ਨੂੰ ਹੀ ਉਹਦੇ ਨਾਲ ਪ੍ਰੋਬਲਮ ਆ ਜਾਵੇ। ਜ਼ੀਕਾ ਵਾਇਰਸ ਆਮ ਤੌਰ 'ਤੇ ਇਹ ਵਾਇਰਸ ਹੈਗਾ ਜਿਹੜਾ ਬ੍ਰੇਨ ਦੇ ਵਿੱਚ ਬ੍ਰੇਨ ਦੀ ਗਰੋਥ ਨੂੰ ਬਿਲਕੁਲ ਸਲੋ ਕਰ ਦਿੰਦਾ ਹੈਗਾ, ਉਹਨੂੰ ਅਸੀਂ ਮਾਈਕਰੋਸੈਫਲੀ ਕਹੀਦਾ, ਜਿਹਦੇ ਵਿੱਚ ਕਿ ਤੁਹਾਡਾ ਸਿਰ ਦਾ ਸਾਈਜ਼ ਜਿਹੜਾ ਹੈਗਾ ਉਹ ਵੱਧਦਾ ਨਹੀਂ ਹੈਗਾ ਕਿਉਂਕਿ ਬ੍ਰੇਨ ਨਹੀਂ ਵੱਧਦੀ ਹੈਗੀ ਆ। ਸੋ ਆਮ ਤੌਰ 'ਤੇ ਜਿਹਨਾਂ ਲੋਕ ਬੱਚਿਆਂ ਨੂੰ ਜ਼ੀਕਾ ਵਾਇਰਸ ਦਾ ਦੇ ਨਾਲ ਇੰਜਰੀ ਹੁੰਦੀ, ਬ੍ਰੇਨ ਇੰਜਰੀ ਹੁੰਦੀ ਹੈਗੀ ਆ, ਉਹਨਾਂ ਨੂੰ ਮੈਂਟਲ ਰਿਟਾਰਡੇਸ਼ਨ ਹੁੰਦੀ ਹੈ, ਜਿਹਨੂੰ ਅਸੀਂ ਇੰਟਲੈਕਚੁਅਲ ਡਿਸਬਿਲਿਟੀਜ਼ ਕਹਿ ਦਿੱਤਾ ਹੈਗਾ ਆ, ਉਹਨਾਂ ਦੇ ਵਿਕਾਸ ਹਰ ਤਰ੍ਹਾਂ ਦੇ ਵਿਕਾਸ ਦੇ ਵਿੱਚ ਉਹ ਦੇਰੀ ਆ ਜਾਂਦੀ ਹੈਗੀ ਆ। ਇਸ ਹੱਦ ਤੱਕ ਕਿ ਉਹਨਾਂ ਦਾ ਟੇਕ ਕੇਅਰ ਕਰਨਾ, ਲਾਈਫ ਟਾਈਮ ਜਿਹੜਾ ਟੇਕ ਕੇਅਰ ਕਰਨਾ ਹੈਗਾ ਆ ਉਹ ਪੇਰੈਂਟਸ ਨੂੰ ਕਰਨਾ ਪੈ ਜਾਂਦਾ ਹੈਗਾ।
ਅੱਛਾ ਡਾਕਟਰ, ਦੂਜੀ ਹੁਣ ਆਟਿਜ਼ਮ 'ਤੇ ਤੁਸੀਂ ਇੰਨਾ ਕੰਮ ਕੀਤਾ, ਕੋਈ ਰੀਸਰਚ ਇਹੋ ਜਿਹੀ ਆਈ ਹੈ ਨਵੀਂ ਜਿਹਦੇ ਨਾਲ ਕੋਈ ਸੰਭਾਵਨਾ ਬਣੇ ਕਿ ਬੱਚੇ ਨੋਰਮਲ ਹੋ ਜਾਣ ਜਾਂ ਨੋਰਮਲ ਵਰਗੇ ਹੋ ਜਾਣ?
ਹਾਂਜੀ, ਸੋ ਨਹੀਂ, ਮਤਲਬ ਜੇ ਸ਼ੋਰਟ
ਸਰਜਰੀ ਕੋਈ ਕਿਸੇ ਕਿਸਮ ਦੀ ਦਵਾਈ ਜਾਂ ਕੋਈ ਇਹੋ ਜਿਹਾ ਨਿਕਲਿਆ ਨਹੀਂ?
ਹਾਂਜੀ, ਕੋਈ ਸਰਜਰੀ ਨਹੀਂ ਗੀ, ਕੋਈ ਦਵਾਈ ਨਹੀਂ ਗੀ। ਜਿੰਨੀ ਵੀ ਰੀਸਰਚ ਹੈਗੀ ਇਸ ਵੇਲੇ ਉਹ ਸਾਰੇ ਜੈਨੈਟਿਕਸ 'ਤੇ ਚੱਲ ਰਹੀ ਹੈਗੀ ਆ, ਕਿਉਂਕਿ ਅਸੀਂ ਸੋਚਦੇ ਹੈਗੇ ਹਾਂ ਕਿ ਜਿਹੜੇ ਜੀਨ ਹੈਗੇ ਆ ਔਟਿਜ਼ਮ ਵਾਲੇ ਜਿਹੜੇ ਜੀਨ ਹੈਗੇ ਆ ਉਹ ਜਦੋਂ ਵਾਤਾਵਰਣ ਦੇ ਨਾਲ ਉਹ ਇੱਕ ਦੂਜੇ ਨਾਲ ਮਿਲਦੇ ਹੈਗੇ ਆ ਉਹ ਫਿਰ ਔਟਿਜ਼ਮ ਕਰ ਦਿੰਦੇ ਹੈਗੇ ਆ।
ਅੱਛਾ, ਜੇ ਗੱਲ ਸੱਚੀ ਹੋਵੇ ਫਿਰ ਕਈ ਬੱਚੇ ਤਾਂ ਇਹੋ ਜਿਹੇ ਨੇ ਜਿਹਨਾਂ ਦੇ ਮਾਤਾ ਪਿਤਾ, ਦਾਦਾ ਦਾਦੀ, ਨਾਨਾ ਨਾਨੀ ਬਿਲਕੁਲ ਤੰਦਰੁਸਤ ਨੇ, ਦਿਮਾਗੀ ਤੌਰ 'ਤੇ ਬੜੇ ਤੇਜ਼ ਨੇ, ਉਹਨਾਂ ਨੇ ਤਾਂ ਕੋਈ ਔਟਿਜ਼ਮ ਹੋਇਆ ਨਹੀਂ ਉਹਨਾਂ ਨੂੰ, ਫਿਰ ਜੇ ਜੈਨੈਟਿਕਲ ਬਿਮਾਰੀ ਹੋਵੇ ਫਿਰ ਤਾਂ ਉਹਨਾਂ ਨੂੰ ਵੀ ਹੋਣਾ ਚਾਹੀਦਾ ਸੀ।
ਹਾਂਜੀ, ਸੋ ਇਹ ਜਿਹੜੇ ਔਟਿਜ਼ਮ ਵਾਲੀ ਜੈਨੈਟਿਕਸ ਬਿਮਾਰੀ ਹੈਗੀ ਹੈ ਥੋੜ੍ਹੀ ਜਿਹੀ ਅਲੱਗ ਹੈਗੀ ਆ। ਸੋ ਇੱਦਾਂ ਸਮਝੋ ਕਿ ਹੋ ਸਕਦਾ ਤੁਹਾਡੇ ਵਿੱਚ ਵੀ ਔਟਿਜ਼ਮ ਦਾ ਜੀਨ ਹੋਵੇ, ਹੋ ਸਕਦਾ ਮੇਰੇ ਵਿੱਚ ਵੀ ਔਟਿਜ਼ਮ ਦਾ ਜੀਨ ਹੋਵੇ, ਲੇਕਿਨ ਜਿਹੜੇ ਇੱਦਾਂ ਦੇ ਜੀਨ ਹੁੰਦੇ ਹੈਗੇ ਆ ਉਹ ਲੌਕਡ ਹੁੰਦੇ ਹੈਗੇ ਆ, ਉਹ ਜ਼ਰੂਰੀ ਨਹੀਂ ਹੈਗਾ ਕਿ ਉਹ ਹਰੇਕ ਦੇ ਵਿੱਚ ਐਕਸਪ੍ਰੈਸ ਕਰਨ, ਲੇਕਿਨ ਜਦੋਂ ਉਸ ਲੌਕ ਦੇ ਵਿੱਚ ਰਾਈਟ ਟਾਈਪ ਆਫ ਕੀ ਤੁਸੀਂ ਪਾ ਦਿਓ ਤਾਂ ਉਹਨੂੰ ਅਨਲੌਕ ਕਰ ਸਕਦੇ ਹੈਗੇ ਹਾਂ। ਸੋ ਇਸ ਕਰਕੇ ਸੋਚਦੇ ਹਾਂ ਜਿਹੜਾ ਜੀਨ ਜਿਹੜਾ ਇੱਕ ਲੌਕ ਹੈਗਾ ਆ ਉਹਦੇ ਵਿੱਚ ਚਾਬੀ ਜਿਹੜੀ ਆ ਉਹ ਜਾਂ ਤਾਂ ਕੋਈ ਵਾਇਰਸ ਕਰ ਹੋ ਸਕਦਾ ਜਿਹੜਾ ਉਹਨੂੰ ਟਰਨ ਔਨ ਕਰ ਦੇਵੇ, ਜਾਂ ਹੋ ਸਕਦਾ ਕੋਈ ਕੈਮੀਕਲ ਹੋਣ ਜਿਵੇਂ ਕਿ ਪੈਸਟੀਸਾਈਡਸ ਅੱਜ ਕੱਲ੍ਹ ਬਹੁਤ ਚੱਲ ਰਹੀ ਗੱਲ, ਜਾਂ ਹੋਰ ਵੀ ਹੈਗੇ ਆ ਪੋਲਿਊਸ਼ਨ ਜਿੱਦਾਂ ਹੈਗੀ ਆ। ਇੱਕ ਸਟੱਡੀ ਐੱਲ ਐੱਚ ਕੀਤੀ ਸੀ, ਉਹਨੇ ਦੇਖਿਆ ਕਿ ਜਿਹੜੀ ਫੈਮਲੀਆਂ 1000 ਫੀਟ ਅਵੇ ਰਹਿੰਦੀਆਂ ਹੈਗੀਆਂ ਆ ਹਾਈਵੇ ਤੋਂ, ਮੇਜਰ ਹਾਈਵੇ ਤੋਂ, ਉਹਨਾਂ ਲੋਕਾਂ ਦੇ ਵਿੱਚ ਔਟਿਜ਼ਮ ਦਾ ਰਿਸਕ ਜ਼ਿਆਦਾ ਸੀਗਾ। ਸੋ ਜਿਹੜੀ ਪੋਲਿਊਸ਼ਨ ਹੈਗੀ ਆ, ਵਾਇਰਸਿਸ ਹੈਗੇ ਆ, ਇਹ ਇੱਕ ਤਰ੍ਹਾਂ ਦੀਆਂ ਚਾਬੀਆਂ ਹੈਗੀਆਂ ਜਿਹੜੀਆਂ ਇਸ ਜੀਨ ਨੂੰ ਖੋਲ੍ਹ ਦਿੰਦੀਆਂ ਹੈਗੀਆਂ। ਸੋ ਉਹਦੇ ਬਾਅਦ ਫਿਰ ਇਹਦੀ ਐਕਸਪ੍ਰੈਸ਼ਨ ਹੋ ਜਾਂਦੀ ਆ।
ਹੋ ਸਕਦਾ ਕਿ ਉਹਦੇ ਐਨਸੈਸਟਰਲ ਫੈਮਿਲੀ ਉਹ ਬਿਲਕੁਲ ਨੋਰਮਲ ਹੋਵੇ, ਪਰ ਜੇ ਉਹ ਆਪ ਇਸ ਕਿਸਮ ਦੀ ਪੋਲਿਊਸ਼ਨ ਦੇ ਨਜ਼ਦੀਕ ਜਾਂ ਸਪਰੇਜ਼ ਦੇ ਨਜ਼ਦੀਕ ਜਾਂ ਪੈਸਟੀਸਾਈਡਸ ਦੇ ਨੇੜੇ ਜਾਂ ਉਹਦੇ ਵਿੱਚ ਰਹਿੰਦੇ ਆ ਤਾਂ ਉਹਨਾਂ ਨੂੰ ਹੋ ਸਕਦਾ।
ਹਾਂਜੀ, ਜੇ ਉਹ ਰਾਈਟ ਕੀ ਹੋਵੇ,
ਜੇ ਰਾਈਟ ਕੀ,
ਹਾਂਜੀ, ਜੇ ਉਹ ਜਿਹੜੀ ਚਾਬੀ ਹੈਗੀ ਉਹ ਉਹਦੇ ਵਿੱਚ ਫਿੱਟ ਹੋ ਜਾਵੇ ਨਾ ਤੁਹਾਡੇ ਜੀਨ ਦੇ ਵਿੱਚ, ਫਿਰ ਉਹ ਜੀਨ ਐਕਸਪ੍ਰੈਸ ਕਰ ਦਿੰਦਾ ਆਪਣੇ ਆਪ ਨੂੰ। ਸੋ ਇਸ ਕਰਕੇ ਕਾਫੀ ਵੇਰੀਏਸ਼ਨ ਹੈਗੀ ਆ ਕਿ ਬੇਸ਼ੱਕ ਤੁਹਾਡੇ ਵਿੱਚ, ਜਿਵੇਂ ਅਸੀਂ ਜੈਨੈਟਿਕ ਟੈਸਟਿੰਗ ਕਰਦੇ ਹੈਗੇ ਹਾਂ, ਅਸੀਂ ਕਈ ਬੱਚਿਆਂ ਦੇ ਵਿੱਚ ਜਿਹੜੇ ਜੀਨ ਦੇ ਵਿੱਚ ਇੱਥੇ ਪ੍ਰੋਬਲਮ ਹੈਗੀ ਉਹ ਲੱਭ ਲਈਦੀ ਹੈਗੀ ਆ। ਜੇ ਉਹਨਾਂ ਦੇ ਪੇਰੈਂਟਸ ਨੂੰ ਵੀ ਟੈਸਟ ਕਰੀਏ, ਕਈ ਵਾਰੀ ਉਹਨਾਂ ਦੇ ਪੇਰੈਂਟਸ ਵੀ ਵਿੱਚ ਵੀ ਉਹੀ ਜੀਨ ਵਾਲੀ ਐਬਨੋਮੈਲਿਟੀ ਹੁੰਦੀ ਹੈਗੀ ਆ, ਲੇਕਿਨ ਉਹਨਾਂ ਦਾ ਕਦੀ ਐਕਸਪ੍ਰੈਸ ਹੋਇਆ ਨਹੀਂ ਉਹ, ਸੋ ਇਸ ਕਰਕੇ ਉਹਨਾਂ ਕਦੀ ਔਟਿਜ਼ਮ ਹੋਇਆ ਨਹੀਂ। ਹਾਂਜੀ।
ਅੱਛਾ, ਜੇ ਫਰਜ਼ ਕਰੋ ਪੜਦਾਦੇ ਨੂੰ ਜਾਂ ਪੜਨਾਨੀ ਨੂੰ ਜਾਂ ਅੱਗੇ ਕਿਤੇ ਔਟਿਜ਼ਮ ਹੋਇਆ ਹੋਵੇ, ਫਿਰ ਉਹ ਅੱਗੇ ਬੱਚੇ ਨੂੰ ਹੋ ਸਕਦਾ?
ਹਾਂਜੀ, ਸੋ ਥਿੰਕਿੰਗ ਇਹ ਹੈਗੀ ਆ ਕਿ ਜਿਨ੍ਹਾਂ ਫੈਮਲੀਜ਼ ਦੇ ਵਿੱਚ ਔਟਿਜ਼ਮ ਹੈਗੀ ਆ ਉਹਨਾਂ ਦੇ ਬੱਚਿਆਂ ਦਾ ਰਿਸਕ ਕਾਫੀ ਜ਼ਿਆਦਾ ਹੈਗਾ ਆ। ਜੇ ਤੁਹਾਡੀ ਆਪਣੀ ਫੈਮਲੀ ਦੇ ਵਿੱਚ ਜੇ ਤੁਹਾਡਾ ਪਹਿਲਾ ਬੱਚਾ ਹੈਗਾ ਆ, ਤੁਹਾਨੂੰ ਪਤਾ ਹੋਣਾ ਕਿ ਜਿਹੜੇ ਲੜਕੇ ਹੈਗੇ ਆ ਉਹ ਲੜਕਿਆਂ ਨੂੰ ਉਹਨਾਂ ਦਾ 4 ਗੁਣਾ ਜ਼ਿਆਦਾ ਰਿਸਕ ਹੈਗਾ ਔਟਿਜ਼ਮ ਦਾ। ਸੋ ਜਿਹੜਾ ਤੁਹਾਡਾ ਪਹਿਲਾ ਲੜਕਾ ਹੈਗਾ ਆ ਜੇ ਉਹਨੂੰ ਔਟਿਜ਼ਮ ਹੁੰਦੀ ਆ, ਰੀਸਰਚ ਸ਼ੋਅ ਕਰ ਰਹੀ ਹੈ ਕਿ ਜਿਹੜਾ ਤੁਹਾਡਾ ਸੈਕਿੰਡ ਬੱਚਾ ਹੈਗਾ ਆ ਉਹਨੂੰ 10% ਰਿਸਕ ਹੈਗਾ ਆ ਔਟਿਜ਼ਮ ਹੋਣ ਦਾ। ਇਹ ਵੀ ਸਾਨੂੰ ਪਤਾ ਹੈਗਾ ਕਿ ਜੇ ਟਵਿਨਸ ਹੋਣ ਅਤੇ ਜੇ ਇੱਕ ਟਵਿਨ ਨੂੰ ਔਟਿਜ਼ਮ ਹੈਗੀ ਆ, ਦੂਜੇ ਟਵਿਨ ਦਾ 80% ਰਿਸਕ ਹੈਗਾ ਔਟਿਜ਼ਮ ਹੋਣ ਦਾ। ਸੋ ਜੈਨੈਟਿਕਸ ਜਿਹੜੇ ਹੈਗੇ ਆ ਔਟਿਜ਼ਮ ਦੇ ਵਿੱਚ ਕਾਫੀ ਸਟਰੋਂਗ ਹੈਗੇ ਆ, ਇਸੇ ਕਰਕੇ ਜਿੰਨੀ ਰੀਸਰਚ ਹੈਗੀ ਆ ਸਾਰੀ ਜੈਨੈਟਿਕਸ 'ਤੇ ਹੋ ਰਹੀ ਆ। ਸੋਚਣੀ ਇਹ ਹੈਗੀ ਆ ਕਿ ਇੱਕ
ਦਿਨ ਮੁੰਡਿਆਂ ਨੂੰ ਜ਼ਿਆਦਾ ਹੁੰਦਾ, ਕੁੜੀਆਂ ਨੂੰ ਘੱਟ?
ਹਾਂਜੀ, ਮੁੰਡਿਆਂ ਨੂੰ 4 ਗੁਣਾ ਜ਼ਿਆਦਾ ਹੁੰਦਾ ਕੁੜੀਆਂ ਨਾਲੋਂ, ਅਤੇ ਇਹਦਾ ਰੀਜ਼ਨ ਜਿਹੜਾ ਹੈਗਾ ਆ ਉਹ ਹਾਲੇ ਸਾਰਿਆਂ ਨੂੰ ਸਮਝ ਨਹੀਂ ਆ ਰਿਹਾ। ਇੱਕ ਇਹ ਸੋਚਦੇ ਹੈਗੇ ਹਾਂ ਕਿ ਅਸੀਂ ਲੜਕੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਲੱਛਣ ਹੈਗੇ ਔਟਿਜ਼ਮ ਦੇ ਉਹ ਕਾਫੀ ਈਜ਼ੀਲੀ ਸਾਰਿਆਂ ਨੂੰ ਨਜ਼ਰ ਆ ਜਾਂਦੇ ਆ। ਲੜਕੀਆਂ ਕਿਉਂਕਿ ਉਹਨਾਂ ਦੀ ਬੋਲ ਅਤੇ ਬੋਲੀ ਕਾਫੀ ਐਡਵਾਂਸਡ ਹੁੰਦੀ ਹੈਗੀ ਆ, ਉਹਨਾਂ ਜਿਹੜੇ ਸਮਾਜਿਕ ਗੱਲਬਾਤ 'ਤੇ ਉਹਨਾਂ ਨੂੰ ਕਾਫੀ ਜ਼ਿਆਦਾ ਪਤਾ ਹੁੰਦਾ ਹੈਗਾ, ਇਸ ਕਰਕੇ ਜਿਹੜੇ ਨਿਸ਼ਾਨ ਔਟਿਜ਼ਮ ਦੇ ਹੈਗੇ ਉਹ ਲੜਕੀਆਂ ਦੇ ਵਿੱਚ ਨਜ਼ਰ ਨਹੀਂ ਆਉਂਦੇ। ਸੋ ਇਸ ਕਰਕੇ ਲੱਗ ਰਿਹਾ ਹੈਗਾ ਆ ਕਿ ਸਾਨੂੰ ਹੋਰ ਜ਼ਿਆਦਾ ਰਿਸਰਚ ਦੀ ਲੋੜ ਆ ਲੜਕੀਆਂ ਦੇ ਵਿੱਚ ਉਹਨਾਂ ਦਾ ਡਾਇਗਨੋਸਿਸ ਪ੍ਰੋਪਰ ਬਣਾਉਣ ਲਈ।
ਸੋ ਲੜਕੀਆਂ ਦੀ ਜਿਹੜੀ ਸਪੀਚ ਬੋਲ ਅਤੇ ਬੋਲੀ ਆ ਉਹ ਜ਼ਿਆਦਾ ਐਡਵਾਂਸ ਹੁੰਦੀ ਆ, ਡਿਵੈਲਪਡ ਹੁੰਦੀ ਆ ਮੁੰਡਿਆਂ ਨਾਲੋਂ?
ਆਮ ਤੌਰ 'ਤੇ ਦੇਖਿਆ ਜਾਂਦਾ ਹੈਗਾ ਕਿ ਲੜਕੀਆਂ ਜਿਹੜੀ ਗੱਲਬਾਤ ਹੈਗੀਆਂ ਉਹ ਕਾਫੀ ਅਰਲੀ ਕਰਨ ਲੱਗ ਪੈਂਦੀਆਂ ਹੈਗੀਆਂ ਆ, ਅਤੇ ਉਹਨਾਂ ਦੀ ਜਿਹੜੀ ਹੈਗੀ ਆ ਲੈਂਗੁਏਜ ਹੈਗੀ ਆ ਉਹ ਬੋਇਜ਼ ਨਾਲੋਂ ਅਰਲੀ ਆ ਜਾਂਦੀ ਹੈਗੀ ਆ।
ਅਤੇ ਉਹ ਲੰਬਾ ਸਮਾਂ ਗੱਲਾਂ ਕਰ ਸਕਦੀਆਂ?
ਲੰਬਾ, ਹਾਂਜੀ, ਜਿਵੇਂ ਕਿ ਲੰਬਾ ਸਮਾਂ ਦਾ ਮਤਲਬ ਕਿ ਲੰਬੇ ਸੈਂਟੈਂਸ ਜ਼ਿਆਦਾ ਜ਼ਿਆਦਾ ਅੱਖਰ ਜੋੜ ਕੇ, ਉਹਨਾਂ ਦੇ ਵਾਕ ਜਿਹੜੇ ਹੈਗੇ ਆ ਉਹ ਲੰਬੇ ਹੋ ਸਕਦੇ ਹੈਗੇ ਆ, ਉਹਨਾਂ ਦੀ ਸਫਾਈ ਜਿਹੜੀ ਬੋਲਣ ਦੇ ਵਿੱਚ ਜ਼ਿਆਦਾ ਹੁੰਦੀ ਹੈਗੀ ਆ। ਇਹ ਜਿਹੜੇ ਫਰਕ ਹੈਗੇ ਆ ਜੈਂਡਰ ਦੇ, ਇਹ ਤਾਂ ਆਲਰੇਡੀ ਰੈਕੋਗਨਾਈਜ਼ ਡਿਫਰੈਂਸਿਸ ਹੈਗੇ ਆ।
ਸਾਡੇ ਕੋਲ ਅੱਜ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਬਲਵਿੰਦਰ ਗਿੱਲ, ਜਿਹੜੇ ਰਿਚਮੰਡ ਪ੍ਰੈਕਟਿਸ ਕਰਦੇ ਨੇ ਅਤੇ ਆਰਟਿਜ਼ਮ ਦੇ ਵਿੱਚ ਉਹਨਾਂ ਦੀ ਖਾਸ ਦਿਲਚਸਪੀ ਹੈ, ਬਹੁਤ ਕੰਮ ਕੀਤਾ ਉਹਨਾਂ ਨੇ ਉਹਦੇ ਲਈ, ਅੱਜ ਦੱਸ ਰਹੇ ਨੇ। ਡਾਕਟਰ ਸਾਹਿਬ, ਇਸ ਗੱਲ 'ਚ ਕੋਈ ਸੱਚਾਈ ਹੈ ਕਿ ਜਿਨ੍ਹਾਂ ਬੱਚਿਆਂ ਨੂੰ MMR ਵੈਕਸੀਨ ਦਿੱਤੀ ਗਈ ਉਹਨਾਂ ਬੱਚਿਆਂ ਨੂੰ ਆਟਿਜ਼ਮ ਹੋਣ ਦੇ ਜ਼ਿਆਦਾ ਚਾਂਸਿਸ ਨੇ?
ਹਾਂਜੀ, ਸੋ ਜਿਹੜਾ MMR ਦਾ ਇਸ਼ੂ ਹੈਗਾ ਆ, ਇਹ ਹੁਣ ਕਾਫੀ ਦੇਰ ਤੋਂ ਚੱਲ ਰਿਹਾ ਹੈਗਾ। ਡਾਕਟਰ ਐਂਡਰਿਊ ਵੇਕਫੀਲਡ ਇੰਗਲੈਂਡ ਦੇ ਵਿੱਚ ਗੈਸਟਰੋਐਂਟਰੋਲੋਜਿਸਟ ਸੀਗਾ, ਉਹਨੇ ਰਿਸਰਚ ਕੀਤੀ। ਉਹ ਕਹਿੰਦਾ ਕਿ ਜਦੋਂ ਬੱਚਿਆਂ ਨੂੰ MMR ਵੈਕਸੀਨ ਦਿੰਦੇ ਹਾਂ, ਉਹਨਾਂ ਵਿੱਚ ਕਈਆਂ ਨੂੰ ਪੇਟ ਦੀ ਪ੍ਰੋਬਲਮ ਆਈ। ਉਹਨਾਂ ਨੇ 12 ਬੱਚੇ ਚੁਣੇ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਆਈ। ਉਹ ਕਹਿੰਦਾ ਕਿ ਇਹ ਜਿਹੜਾ ਪ੍ਰੋਬਲਮ ਹੈਗੀ ਆ, ਉਹਦੇ ਵਿੱਚੋਂ ਕੈਮੀਕਲ ਬਣਦੇ MMR ਨਾਲ ਰਲ ਕੇ, ਜਿਹੜੇ ਬ੍ਰੇਨ ਦੇ ਵਿੱਚ ਆ ਕੇ ਆਟਿਜ਼ਮ ਕੋਜ਼ ਕਰਦੇ ਹੈਗੇ ਆ। ਇਹ ਰੀਸਰਚ ਜਿਹੜੀ ਹੈਗੀ ਆ, ਇਹ ਲੈਂਸਟ ਜਿਹੜਾ ਜਰਨਲ ਹੈਗਾ ਆ, ਬਹੁਤ ਮਸ਼ਹੂਰ ਜਰਨਲ ਹੈਗਾ ਮੈਡੀਕਲ ਫੀਲਡ ਦੇ ਵਿੱਚ, ਉਹਦੇ ਵਿੱਚ ਪਬਲਿਸ਼ ਹੋ ਗਈ। ਲੇਕਿਨ ਬਾਅਦ ਦੇ ਵਿੱਚ ਮੈਗਜ਼ੀਨ ਵਾਲੇ ਪਤਾ ਲੱਗਾ ਕਿ ਉਹਨੇ ਜਿੰਨਾ ਵੀ ਡੇਟਾ ਸੀਗਾ ਉਹ ਸਾਰਾ ਫਰੋਡ ਸੀਗਾ, ਉਹਨੇ ਗਲਤ ਆਪੇ ਹੀ ਬਹਿ ਕੇ ਬਣਾਇਆ ਸੀਗਾ। ਸੋ ਉਹ ਜਿਹੜਾ ਹੈਗਾ ਉਹਦਾ ਆਰਟੀਕਲ ਸੀਗਾ ਉਹ ਉੱਥੋਂ ਪੇਪਰ ਮੈਗਜ਼ੀਨ 'ਚੋਂ ਕੱਢਤਾ, ਅਤੇ ਨਾਲ ਹੀ ਉਹ ਜਿਹੜਾ ਲਾਇਸੈਂਸ ਸੀਗਾ ਉਹ ਖੋਲ੍ਹਿਆ। ਲੇਕਿਨ ਉਸ ਜਿਹੜੀ, ਕਿਉਂਕਿ ਉਹਨੇ ਉਹ ਗੱਲ ਸ਼ੁਰੂ ਕਰਤੀ, ਉਹ ਗੱਲ ਚੇਂਜ ਕਰਨੀ ਬਹੁਤ ਮੁਸ਼ਕਿਲ ਹੋ ਗਈ। ਸੋ ਉਸ ਤੋਂ ਬਾਅਦ ਬਹੁਤ ਸਟੱਡੀਜ਼ ਹੋਈਆਂ ਹੈਗੀਆਂ, ਘੱਟੋ ਘੱਟ 100-200 ਸਟੱਡੀਜ਼ MMR ਅਤੇ ਆਟਿਜ਼ਮ ਦੇ ਲਿੰਕ ਬਾਰੇ ਹੋਈਆਂ ਹੈਗੀਆਂ। 2014 ਦੇ ਵਿੱਚ ਇੱਕ ਪੇਪਰ ਪਬਲਿਸ਼ ਹੋਇਆ ਸੀਗਾ, ਜਿਹਦੇ ਵਿੱਚ ਉਹਨੇ ਜਿੰਨੀਆਂ ਵੀ ਪੁਰਾਣੀਆਂ ਸਟੱਡੀਆਂ ਸੀਗੀਆਂ ਉਹਨਾਂ ਨੂੰ, ਜਿਹਨੂੰ ਅਸੀਂ ਮੈਟਾ ਅਨੈਲਿਸਿਸ ਕਹਿੰਦੇ ਹਾਂ, ਉਹਨਾਂ ਨੇ 1.2 million ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਸਟੱਡੀ ਕੀਤਾ ਹੋਇਆ ਸੀਗਾ। ਉਹ ਸਟੱਡੀ ਦੇ ਵਿੱਚ ਉਹਨੇ ਸ਼ੋਅ ਕੀਤਾ ਕਿ MMR ਅਤੇ ਆਟਿਜ਼ਮ ਦਾ ਆਪਸ 'ਚ ਕੋਈ ਲਿੰਕ ਨਹੀਂ ਹੈਗਾ, ਕਿ ਬੱਚੇ ਜਿਹਨਾਂ ਨੂੰ MMR ਮਿਲਦਾ ਹੈਗਾ ਉਹਨਾਂ ਨੂੰ ਵੀ ਉਨਾ ਹੀ ਰਿਸਕ ਹੈਗਾ ਆਟਿਜ਼ਮ ਦਾ, ਲੇਕਿਨ ਜਿਹਨਾਂ ਨੂੰ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਵੀ ਇੰਨਾ ਰਿਸਕ ਹੈਗਾ ਆਟਿਜ਼ਮ ਦਾ। ਲੇਕਿਨ ਇਸ਼ੂ ਜਿਹੜਾ ਵੈਕਸੀਨੇਸ਼ਨ ਦਾ ਇਕੱਲਾ MMR ਦਾ ਨਹੀਂ ਹੈਗਾ, ਉਹਦੇ ਵਿੱਚ ਹੋਰ ਵੀ ਇਸ਼ੂ ਹੈਗੇ ਆ। ਇੱਕ ਇਸ਼ੂ ਇਹ ਚੱਲਿਆ ਸੀਗਾ ਕਿ ਅੱਜ ਤੋਂ ਜਿੱਦਾਂ 20 ਸਾਲ ਪਹਿਲਾਂ ਜਿਹੜੇ ਇਹ ਵੈਕਸੀਨੇਸ਼ਨ ਹੈਗੇ ਜਿਹੜੇ ਬੱਚਿਆਂ ਨੂੰ ਦਿੱਤੇ ਜਾਂਦੇ ਹੈਗੇ ਆ, ਉਹਨਾਂ ਦੇ ਵਿੱਚ ਇੱਕ ਨੈਚੁਰਲ ਮਰਕਰੀ ਦਾ ਕੰਪੋਨੈਂਟ ਹੁੰਦਾ ਸੀਗਾ। ਸੋ ਲੋਕ ਕਹਿਣ ਲੱਗ ਪਏ ਕਿ ਜਿਹੜੇ ਵੈਕਸੀਨੇਸ਼ਨ 'ਚ ਮਰਕਰੀ ਹੈਗੀ ਆ ਇਹ ਆਟਿਜ਼ਮ ਕਰਦੀ ਆ। ਹੁਣ 18 ਸਾਲ ਹੋ ਗਏ ਹੈਗੇ ਕਿ ਉਹ ਜਿਹੜਾ ਹੈਗਾ ਕੰਪੋਨੈਂਟ ਹੈਗਾ ਉਹ ਕੱਢਤਾ ਹੋਇਆ ਹੈਗਾ, ਲੇਕਿਨ ਉਹਦੇ ਨਾਲ ਵੀ ਆਟਿਜ਼ਮ ਦੀ ਜਿਹੜੀ ਇੰਸੀਡੈਂਸ ਉਹਨੂੰ ਕੋਈ ਫਰਕ ਨਹੀਂ ਪਿਆ। ਸੋ ਉਹ ਵੀ ਜਿਹੜੀ ਹੈਗੀ ਗੱਲ ਉਹ ਸੱਚੀ ਨਹੀਂ ਹੈਗੀ ਆ। ਤੀਜਾ ਹੈਗਾ ਕਹਿੰਦੇ ਕਿ ਤੁਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਵੈਕਸੀਨੇਸ਼ਨ ਦੇਈ ਜਾਂਦੇ ਹੈਗੇ ਆ, ਕਿ 4-4, 5-5 ਸੂਈਆਂ ਲੱਗਦੀਆਂ ਉਹਨਾਂ ਵਿੱਚ, 8-8, 10-10 ਕੰਪੋਨੈਂਟ ਅਲੱਗ ਅਲੱਗ ਵੈਕਸੀਨੇਸ਼ਨਾਂ ਦੇ ਹੈਗੇ ਆ, ਕਿ ਹੋ ਸਕਦਾ ਕਿ ਓਵਰਲੋਡ ਹੋ ਜਾਂਦਾ ਹੈਗਾ ਆ ਇੰਨੇ ਵੈਕਸੀਨੇਸ਼ਨ ਦੇ ਕੇ। ਲੇਕਿਨ ਜਿਹੜੀ ਰੀਸਰਚ ਹੈਗੀ ਆ ਉਹ ਸ਼ੋ ਕਰ ਰਹੀ ਕਿ 1988 ਦੇ ਵਿੱਚ ਜਿਹੜੇ ਅਸੀਂ ਵੈਕਸੀਨੇਸ਼ਨ ਦਿੰਦੇ ਸੀਗੇ, ਜੇ 7 ਵੈਕਸੀਨੇਸ਼ਨ ਦਿੰਦੇ ਸੀਗੇ ਉਹਨਾਂ ਦਾ ਪ੍ਰੋਟੀਨ ਲੋਡ ਜਿਹੜਾ ਸੀਗਾ ਉਹ 3000 ਹੁੰਦਾ ਸੀਗਾ। ਅੱਜ ਕੱਲ੍ਹ ਅਸੀਂ ਜੇ 14 ਵੈਕਸੀਨੇਸ਼ਨ ਵੀ ਦਿੰਦੇ ਹਾਂ ਉਹਨਾਂ ਦਾ ਪ੍ਰੋਟੀਨ ਲੋਡ ਜਿਹੜਾ ਹੈਗਾ ਉਹ 200 ਹੈਗਾ ਆ। ਸੋ ਓਵਰਆਲ ਜਿਹੜਾ ਪ੍ਰੋਟੀਨ ਲੋਡ ਹੈਗਾ ਆ ਜਿਹੜਾ ਮਤਲਬ ਕਿ ਇਮਿਊਨ ਸਿਸਟਮ ਨੂੰ ਚੈਲੰਜ ਕਰਦਾ ਉਹ ਬਹੁਤ ਘੱਟ ਗਿਆ ਹੈਗਾ ਅੱਗੇ
ਨੂੰ। ਆਟਿਜ਼ਮ ਦੇ ਕੇਸ ਉਨੇ ਹੋ ਰਹੇ,
ਆਟਿਜ਼ਮ ਦੇ ਕੇਸ ਉਨੇ ਚੱਲ ਰਹੇ ਹੈਗੇ ਆ। ਸੋ ਇਸ ਕਰਕੇ ਉਹ ਵੀ ਜਿਹੜੀ ਵੈਕਸੀਨੇਸ਼ਨ ਵਾਲੀ ਗੱਲ ਆ ਉਹ ਸੱਚੀ ਨਹੀਂ ਹੈਗੀ।
ਸੋ ਤੁਹਾਨੂੰ ਕਿਵੇਂ ਲੱਗਦਾ ਵੀ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਆਟਿਜ਼ਮ ਜਿਹੜਾ ਹੁਣ ਇੱਕ ਟੈਬੂ ਵੀ ਆ, ਬਹੁਤ ਸਾਰੇ ਮਾਪੇ ਦੱਸਣਾ ਨਹੀਂ ਚਾਹੁੰਦੇ ਜਾਂ ਹੋਰ ਲੁਕੋ ਕੇ ਰੱਖਦੇ ਬੱਚਿਆਂ ਨੂੰ, ਜਾਂ ਕਈ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ। ਡਾਕਟਰ ਸਾਹਿਬ, ਤੁਹਾਡਾ ਕੀ ਸੁਜੈਸ਼ਨ ਹੈ ਉਹਨਾਂ ਮਾਪਿਆਂ ਨੂੰ, ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਬੱਚਿਆਂ ਨੂੰ ਅਨਫੋਰਚੁਨੇਟਲੀ ਇਹ ਆਟਿਜ਼ਮ ਹੋ ਗਿਆ?
ਹਾਂਜੀ, ਸੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਕਾਫੀ ਪੇਰੈਂਟਸ ਸੋਚਦੇ ਆ ਕਿ ਉਹਨਾਂ, ਕਾਫੀ ਸ਼ਰਮ ਆਉਂਦੀ ਹੈਗੀ, ਉਹਨਾਂ ਲੱਗਦਾ ਕਿ ਉਹਨੇ ਕੁਛ ਗਲਤ ਕਰਤਾ। ਸੋ ਐਜੂਕੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ, ਉਹਨਾਂ ਨੂੰ ਇਹ ਸਮਝਣਾ ਜ਼ਰੂਰੀ ਆ ਕਿ ਮਾਵਾਂ ਨੇ ਕੁਛ ਨਹੀਂ ਕੀਤਾ ਗਲਤ ਜਿਸ ਕਰਕੇ ਉਹਨਾਂ ਦੇ ਬੱਚੇ ਨੂੰ ਆਟਿਜ਼ਮ ਹੋਇਆ। ਆਮ ਤੌਰ 'ਤੇ ਕਹਿੰਦੇ ਆ ਕਿ ਵੀ ਇਹ ਕੰਮ 'ਤੇ ਰਹਿੰਦੀ ਹੈਗੀ ਆ ਜਾਂ ਇਹ ਬੱਚੇ ਦਾ ਧਿਆਨ ਨਹੀਂ ਦਿੰਦੀ ਹੈਗੀ ਆ, ਇਸ ਕਰਕੇ ਬੱਚੇ ਦਾ ਬਿਹੇਵੀਅਰ ਇੱਦਾਂ ਹੋ ਗਿਆ ਹੈਗਾ।
ਕਈ ਫੈਮਿਲੀਜ਼ ਦੇ ਵਿੱਚ ਇਹ ਵੀ ਦੋਸ਼ ਲਾਏ ਕਿ ਇਹ ਜ਼ਰੂਰ ਪ੍ਰੈਗਨੈਂਸੀ ਵੇਲੇ ਸ਼ਰਾਬ ਪੀਂਦੀ ਹੋਣੀ ਹੈ ਜਿਹੜਾ ਬੱਚਾ ਇਸ ਤਰ੍ਹਾਂ ਹੋ ਗਿਆ ਜਾਂ ਇਸ ਕਿਸਮ ਦੀਆਂ ਗੱਲਾਂ ਕਰਦੇ ਰਹਿੰਦੇ ਨੇ।
ਹਾਂਜੀ,
ਪਰ ਇਹਦਾ ਕੋਈ ਤਾਲੁਕ ਨਹੀਂ।
ਨਹੀਂ, ਕੋਈ ਤਾਲੁਕ ਨਹੀਂ ਗਾ, ਲੇਕਿਨ ਇਹ ਜਿਹੜਾ ਕਲਚਰਲ ਜਿਹੜੀ ਗੱਲਬਾਤ ਹੈ ਇੱਦਾਂ ਚੱਲ ਰਹੀਆਂ ਹੈਗੀਆਂ ਆ, ਉਹਦੇ ਵਿੱਚ ਆਮ ਤੌਰ 'ਤੇ ਔਰਤ ਦੀ ਗਲਤੀ ਨਿਕਲਦੀ ਹੈਗੀ ਆ, ਲੇਕਿਨ ਸੱਚਾਈ ਇਹ ਹੈਗੀ ਆ ਕਿ ਗਲਤੀ ਕਿਸੇ ਵੀ ਨਹੀਂ ਹੈਗੀ ਆ, ਇਹ ਸਿਰਫ਼ ਜੀਨ ਹੈਗੇ ਆ, ਅਤੇ ਜੀਨ ਦਾ ਜਿਹੜਾ ਵਾਤਾਵਰਣ ਨਾਲ ਤਾਲਮੇਲ ਹੈਗਾ ਆ ਉਹ ਔਟਿਜ਼ਮ ਕਰ ਦਿੰਦਾ ਹੈਗਾ। ਸੋ ਅਸੀਂ ਇਹ ਟਰਾਈ ਕਰ ਰਹੇ ਹੈਗੇ ਹਾਂ ਪੇਰੈਂਟਸ ਨੂੰ ਐਜੂਕੇਟ ਕਰਨ ਲਈ। ਸਾਡਾ ਜਿਹੜਾ ਗਰੁੱਪ ਹੈਗਾ ਆ ਜਿਹਨੂੰ ਉਮੀਦ, ਅਸੀਂ ਉਮੀਦ ਨਾਂ ਰੱਖਿਆ ਹੈਗਾ ਆ, ਅਸੀਂ 7-8 ਪ੍ਰੋਫੈਸ਼ਨਲ ਹੈਗੇ ਹਾਂ ਜਿਹੜੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੀ ਅਸੀਂ ਫੈਮਿਲੀਜ਼ ਨੂੰ ਐਜੂਕੇਟ ਕਰ ਸਕੀਏ ਓਨਾ ਹੀ ਬੈਟਰ ਹੈਗਾ ਆ। ਸੋ ਉਹਦੇ ਲਈ ਅਸੀਂ ਰੀਸੈਂਟਲੀ ਜਿਹੜਾ ਨਿਊਟਨ ਸਕੂਲ ਹੈਗਾ ਉਹਦੇ ਵਿੱਚ ਥੋੜ੍ਹੀ ਜਿਹੀ ਐਜੂਕੇਸ਼ਨ ਸੈਸ਼ਨਸ ਕਰਨ ਲੱਗੇ ਹੈਗੇ ਪੇਰੈਂਟਸ ਨਾਲ। ਪਿਛਲੀ ਵਾਰ ਕੀਤਾ ਸੀਗਾ, ਬਹੁਤ ਪੇਰੈਂਟਸ ਖੁਸ਼ ਹੋ ਕੇ ਉੱਥੇ ਆਏ ਅਤੇ ਕਾਫੀ ਇਨਫੋਰਮੇਸ਼ਨ ਦਿੱਤੀ। ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਗਿਣਤੀ ਹੈਗੀ ਹੈ ਵਧੇ। ਸੋ ਅਸੀਂ ਬਹੁਤ ਖੁਸ਼ ਹਾਂ ਕਿ ਕਾਫੀ ਪੇਰੈਂਟਸ ਉਸ ਗਰੁੱਪ ਸੀਗੇ ਜਿਹੜੇ ਕਹਿੰਦੇ ਹੈਗੇ ਆ ਕਿ ਅਸੀਂ ਇਸ ਜਿਹੜੇ ਹੈਗਾ ਜਿਹੜੇ ਇਹ ਇਸ਼ੂ ਹੈਗਾ ਆ ਇਹਨੂੰ ਅਸੀਂ ਹੋਰ ਵਧਾਵਾਂਗੇ, ਇਹਨੂੰ ਪਬਲਿਕ 'ਚ ਲੈ ਕੇ ਆਵਾਂਗੇ। ਸੋ ਸਾਡਾ ਖਿਆਲ ਹੈਗਾ ਆ ਕਿ ਹੋਰ 5-7 ਸਾਲਾਂ ਤੱਕ ਇਹ ਆਪਣੀਆਂ ਸਾਰੀਆਂ ਫੈਮਲੀਆਂ ਨੂੰ ਔਟਿਜ਼ਮ ਬਾਰੇ ਥੋੜ੍ਹਾ ਬਹੁਤਾ ਪਤਾ ਜ਼ਰੂਰ ਲੱਗ ਜਾਣਾ ਚਾਹੀਦਾ।
www.umeed.ca ਜਾ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਡਾਕਟਰ ਬਲਵਿੰਦਰ ਗਿੱਲ ਜੀ ਅਤੇ ਇਹਨਾਂ ਦੇ ਹੋਰ ਸਾਥੀ ਡਾਕਟਰਸ ਨੇ ਜਿਹੜੇ ਉਹਨਾਂ ਨੇ ਇਹ ਗਰੁੱਪ ਬਣਾਇਆ ਹੋਇਆ ਤਾਂ ਕਿ ਇਸ ਬਿਮਾਰੀ ਨਾਲ ਨਜਿੱਠਿਆ ਜਾ ਸਕੇ, ਪੇਰੈਂਟਸ ਨੂੰ ਗਾਈਡ ਕੀਤਾ ਜਾ ਸਕੇ, ਉਹਨਾਂ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਦਿੱਤੀ ਜਾ ਸਕੇ ਤਾਂ ਕਿ ਉਹ ਆਪਣੇ ਇਹਨਾਂ ਬੱਚਿਆਂ ਨੂੰ ਸੰਭਾਲਣ ਦੇ ਵਿੱਚ ਕਾਮਯਾਬ ਰਹਿਣ। ਸੋ www.umeedbc.ca 'ਤੇ ਜਾ ਸਕਦੇ ਹੋ। ਡਾਕਟਰ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਮੈਨੂੰ ਪਤਾ ਤੁਹਾਡੀ ਬਿਜ਼ੀ ਪ੍ਰੈਕਟਿਸ ਆ, ਤੁਸੀਂ ਆ ਕੇ ਸਪੈਸੀਫਿਕਲੀ ਭਾਈਚਾਰੇ ਦੇ ਲੋਕਾਂ ਨੂੰ ਇਹਦੇ ਬਾਰੇ ਦੱਸਿਆ। ਇਹ ਬਹੁਤ ਮੁੱਦਾ, ਜਿਹੜਾ ਬਹੁਤ ਗੰਭੀਰ ਮੁੱਦਾ ਜਿਹਨਾਂ ਦੇ ਬੱਚੇ ਸਫ਼ਰ ਕਰ ਰਹੇ ਨੇ ਇਸ ਵੇਲੇ। ਸੋ ਵੰਸ ਅਗੇਨ ਥੈਂਕ ਯੂ।
ਹਾਂਜੀ, ਥੈਂਕ ਯੂ।